एक ओंकार सतनाम करता पुरख निर्भो निर्वैर अकाल मूर्त अजनी सह कहूं गुरु प्रसाद जप आद सत युग आद सच है ती सच नानक होसी ही सच सदा सतदानंद सतरंग करनासी करी मुल पुनिंदा समस्त निवासी बजाय भूते बजाय गगनी में हरियम करियम करी मुलहिम चतुर चक्रवर्ती चतुर चक्र भूते स्वयं सुखो सर्वदा सर्वजुते दुकालं करुणासी दयालं स्वरूपे सदायं संगे अंगं विभुते इति अदति गुरु नानक देवा ओंकार गुरु अमृतपिंडा सतनाम गुरु अमृतप्यारे करता रामदास गुरु बारे पुरख श्री अर्जुन सुखदानी निरपम हर गोबिंद गुण खानी निर्वैर गुरु है श्री हर राय अकाल मूर्त हर कृष्ण त्याग अजूनी तेग बहादुर राय सह पंग दशमेश सहाय गुरु प्रसाद ग्रंथ गुर ज्ञाना वाहि गुरु बंदन भगवाना पूर्ण लेख्यो आत्मा द्वैत सर्व निवार ऐ शांत मन संत जे ते पद नमो हमार जेता जीव पिंड सब तेरा तू अंतर जामी पुरख भगवान दासन दास कह जन नानक जिहा तू प्राहे तिहा हों करी बख्यान देश मारे अथाह अगंते अतुल ज्यो बुलाव हो त्यों नानक दास बोले वाहिगुरु जी का खालसा वाहिगुरु जी की फतेह। परम सत्कार्यो गुरु स्वरूप गुरु खालसा सतसंगत जीओ आप सर्वत संता ने शामा दे वक्त सजे हुए दीवान में रागी सिंह सहवाना तो कीर्तन का लाभ प्राप्त किया है। उस तो उपरंत पंथ प्रसिद्ध ढाडी सिंह सहवान भाई रिशपाल सिंह जी पमाल का जथा उन्होंने कोलों सिख इतिहास बाबा बंदा सिंह बहादुर के उन्होंने साखियां दिया शहीदियां की बात उस तो उपरंत विशेष करके जो हफ्ते के अंदर निरोल परमेश्वर वाहिगुरु के नाम का चिंतन करने का दिन है जो शामा के वक्त सतगुरां के बचन अनुसार मिल साध संगत भज केवल ना कथा की विचार समाप्त होने तो बाद गुरमंत्र का जाप संगतां ने करना है। जैसा कि हर हफ्ते ये विशेष करके नाम सिमरन का प्रवाह चल रहा है ते जो लड़ीवार गुरु प्रताप सूरज ग्रंथ की कथा 10-12 साल तो चल रही थी महाराज साहब जी की बड़ी कृपा हुई है कि कल उसकी संपूर्णता सतगुरां ने बख्श दी। ਇਹ ਭੋਗ ਦੀ ਕਥਾ ਸਰਵਣ ਕਰਨ ਵਾਲੇ ਮਾਈ ਭਾਈ ਵੀ ਬੜਭਾਗੇ ਹਨ, ਭਾਵੇਂ ਉਹ ਇੱਥੇ ਟੋਰਾਂਟੋ ਦੀਆਂ ਸੰਗਤਾਂ, ਕੈਨੇਡਾ ਦੀਆਂ ਸੰਗਤਾਂ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਦੂਰ ਦੂਰ ਤੱਕ ਜਿਨ੍ਹਾਂ ਨੇ ਸਤਿਗੁਰਾਂ ਦਾ ਪਾਵਨ ਜਸ ਸਰਵਣ ਕੀਤਾ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਨ ਵਾਲੇ ਉਸ ਮਹਾਨ ਮਹਾਂਪੁਰਸ਼ ਦਾ ਜੀਵਨ ਉਹ ਵੀ ਆਪ ਜੀ ਨੇ ਸਰਵਣ ਕੀਤਾ, ਜਿਵੇਂ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿੱਤੇ। ਜਿਸ ਪ੍ਰਕਾਰ ਗੁਰਪ੍ਰਤਾਪ ਸੂਰਜ ਗ੍ਰੰਥ ਹੋਣ ਵਿੱਚ ਆਇਆ, ਕਿਹੜੇ ਕਿਹੜੇ ਗ੍ਰੰਥ ਉਹਨਾਂ ਨੇ ਹੋਰ ਰਚੇ ਔਰ ਕਿੱਥੋਂ ਉਹਨਾਂ ਨੇ ਇਤਿਹਾਸ ਦਾ ਸੁਣਨਾ ਜਿਹੜਾ ਹੈ, ਜਿੱਥੋਂ ਉਹਨਾਂ ਨੇ ਇਹ ਸਾਰੀ ਵਿਚਾਰ ਲੈ ਕੇ ਸ਼ੰਦਾਬੰਦੀ ਵਿੱਚ ਕੀਤੀ, ਉਹ ਭਾਈ ਰਾਮ ਕੌਰ ਜੀ, ਭਾਈ ਗੁਰਬਖਸ਼ ਸਿੰਘ, ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਭਾਈ ਸ਼ਾਮ ਸਿੰਘ ਤੱਕ, ਬਾਬੇ ਬੁੱਢੇ ਸਾਹਿਬ ਦੀ ਵੰਸ਼ ਦਾ ਵੇਰਵਾ, ਇਹ ਸਾਰੀਆਂ ਵਿਚਾਰ ਕੱਲ ਆਪ ਜੀ ਨੇ ਸੁਣੀ। ਅੱਜ ਜੋ ਵਿਸ਼ੇਸ਼ ਕਰਕੇ ਜਿਹੜੇ ਗੁਰਮੁਖ ਨਾਮ ਦਾ ਅਭਿਆਸ ਕਰਨ ਵਾਲੇ ਹਨ, ਕੁਛ ਲੋਕ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਨੇ ਪਰ ਮਾਰਗ ਨਹੀਂ ਹੁੰਦਾ। ਮਾਰਗ ਦਾ ਹੀ ਸੰਬੰਧ ਮੰਜ਼ਿਲ ਦੇ ਨਾਲ ਹੈ, ਜਿਸ ਦਾ ਮਾਰਗ ਖੋਇਆ ਗਿਆ ਉਹਦੀ ਮੰਜ਼ਿਲ ਵੀ ਖੋਈ। ਇਹ ਭਗਤੀ ਦਾ ਮਾਰਗ ਹੈ, ਜਿਵੇਂ ਗਿਆਨ ਦੇ ਮਾਰਗ ਵਿੱਚ ਸੱਤ ਚੀਜ਼ਾਂ ਆਉਂਦੀਆਂ, ਸੱਤ ਪੜਾਅ ਆਉਂਦੇ ਨੇ ਗਿਆਨ ਦੀਆਂ, ਜਿਨ੍ਹਾਂ ਨੂੰ ਸੱਤ ਭੂਮਿਕਾ ਕਿਹਾ ਜਾਂਦਾ ਹੈ, ਸੁਵਿੱਛਾ, ਸੁਵਿਚਾਰਨਾ, ਤਨੋ ਮਾਨਸਾ, ਸਤਵਾ ਪਾਦਕ, ਅਸੰਗ ਸਬਦ ਪਦਾਰਥ ਭਾਵਨੀ ਤੇ ਤੁਰੀ। ਇਸੇ ਤਰ੍ਹਾਂ ਨਾਮ ਦੀਆਂ ਦਸ ਅਵਸਥਾ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਸਿਮਰਨ ਕਰਨ ਵਾਲਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਇਹ ਅਵਸਥਾ ਸਾਰੀ ਦੁਨੀਆਂ ਦੀਆਂ ਸਾਂਝੀਆਂ ਹਨ। ਇਹਨਾਂ ਅਵਸਥਾ ਤੇ ਕਿਸੇ ਇੱਕ ਧਰਮ ਦੀ ਮੇਰ ਨਹੀਂ, ਇਹ ਬਾਤ ਵੱਖਰੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਜਿਵੇਂ ਇਹਨਾਂ ਅਵਸਥਾ ਨੂੰ ਖੋਲਿਆ ਗਿਆ ਹੈ, ਸ਼ਾਇਦ ਬਾਕੀ ਦੇ ਧਰਮਾਂ ਵਿੱਚ ਉਸ ਤਰੀਕੇ ਨਾਲ ਨਹੀਂ ਖੋਲਿਆ ਗਿਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਰਲ ਜਨ ਹਨ। ਇਹ ਗੁਰੂ ਸਾਹਿਬ ਦੀ ਸਿੱਖਿਆ ਮੁਸਲਮਾਨਾਂ ਲਈ ਵੀ, ਜੈਨੀਆਂ, ਬੋਧੀਆਂ, ਈਸਾਈਆਂ, ਪਾਰਸੀ ਸਭ ਦੇ ਲਈ, ਇਹ ਸਿੱਖਾਂ ਲਈ ਤਾਂ ਹੈ। ਸੋ ਆਪ ਜੀ ਨੇ ਪਿਛਲੇ ਦੋ ਸ਼ਨਿਚਰਵਾਰ ਵਿਸ਼ੇਸ਼ ਕਰਕੇ ਜੋ ਨਾਮ ਦੀ ਲੜੀ ਚੱਲੀ ਉਹਦੇ ਵਿੱਚ ਪਹਿਲਾਂ ਨਾਮ ਦੀ ਪਰਿਭਾਸ਼ਾ ਆਈ। ਨਾਮ ਦੀ ਪਰਿਭਾਸ਼ਾ ਵਿੱਚ ਇਸ ਦਾ ਮੂਲ ਸੰਸਕ੍ਰਿਤ ਵਿੱਚ ਜੋ ਹੈ ਉਹ ਸੁਣਿਆ, ਫਿਰ ਨਾਮ ਦੇ ਅਰਥ ਸੁਣੇ। ਇਸ ਤੋਂ ਇਲਾਵਾ ਫਿਰ ਨਾਮ ਦੀਆਂ ਜਿਹੜੀਆਂ ਵਸਤੂਵਾਚਕ ਤੇ ਭਾਵਵਾਚਕ ਨਾਮ ਉਹਨਾਂ ਦਾ ਅੰਤਰਾ, ਇਸ ਤੋਂ ਵੀ ਇਲਾਵਾ ਕਿਰਤਮ ਨਾਮ ਤੇ ਪੂਰਵਲੇ ਨਾਮ ਦਾ ਜੋ ਅੰਤਰ ਹੈ ਉਹ ਵੀ ਸੁਣੇ। ਕਿਰਤਮ ਨਾਮ ਕਦੇ ਤੇਰੀ ਜੇਬਾ, ਸਤਨਾਮ ਤੇਰਾ ਪ੍ਰਭੂ। ਸੋ ਇਸ ਕਰਕੇ ਚਾਰ ਅਵਸਥਾ, ਬੈਠਰੀ, ਮੱਧਮ, ਪ੍ਰਸ਼ਾਂਤੀ ਤੇ ਪਰਾ, ਇਹ ਵਿਆਖਿਆ ਸਾਰੀਆਂ ਸੰਗਤਾਂ ਪਿੱਛੇ ਸੁਣ ਚੁੱਕੀਆਂ ਹਨ, ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ। ਨਾ ਆਪਣੇ ਕੋਲ ਇੰਨਾ ਵਕਤ ਹੈ ਕਿ ਵੀ ਉਸ ਨੂੰ ਫਿਰ ਦੁਆਰਾ ਲਿਆ, ਉਹ ਆਪ ਜੀ ਨੇ ਆਨੰਦ ਮਾਣ ਲਿਆ। ਇਸ ਤੋਂ ਪੰਜਵੀਂ ਅਵਸਥਾ ਤੇ ਚੱਲਣਾ ਹੈ। ਪੰਜਵੀਂ ਅਵਸਥਾ ਤੇ ਜਾਣ ਤੋਂ ਪਹਿਲਾਂ ਇਹ ਸਾਨੂੰ ਸ਼ੰਕਾ ਨਾ ਰਹਿ ਜਾਏ ਕਿ ਗੁਰਬਾਣੀ ਦੇ ਅੰਦਰ ਜੋ ਸਤਨਾਮ ਦੇ ਜਪਣ ਦੀ ਬਾਤ ਆਈ ਹੈ, ਸੋਕੂ ਰੂਪ ਦੇ ਪਹਿਲਾਂ ਵੀ ਇਹਦੀ ਵਿਚਾਰ ਹੋ ਚੁੱਕੀ। ਅਸਲ ਦੇ ਵਿੱਚ ਸਤਿਗੁਰਾਂ ਨੇ मूल मंत्र दे मुड़ विच एक ओंकार का मंगल रूप है, एक ओंकार एक मंगल रूप कि पहला शब्द है सत, ये नाम की परिभाषा की थी कि सतनाम पद बारे जिते गुरबाणी में आया है सतनाम प्रभु का सुखदाई विश्वास सत नाम गुरते पर जो ध्यान न पढ़ोगे सत सत शब्द और नाम नाम शब्द बखरे बखरे दो पौड़ियां बड़े नेड़े नेड़े मिलने जब इस सुखनी साहब जन नाम के तारे सगले जन नाम के तारे खंड ब्रह्मंड ये इसमें ध्यान न पढ़ोगे नाम नाम आता जाऊगा ये अगली पौड़ी के सत सत शब्द आता जाए ये दोनों इकट्ठा करोगे सतनाम पद बनता जाए दोनों इस पद को अलग अलग करके व्याख्या की गुरु अर्जुन ने सत और नाम दो पद हैं ये बोध बोध भाव संबंध बने विद्वान है सत है जिहड़ा बोध रूप है नाम जिहड़ा है ये बोधक रूप है इन्हों का जिहड़ी सत नूं नाम जनाउण वाला है इसलिए बोध बोध भाव संबंध देंगे ये जिथे सतनाम जपण की बात है उत्थे ये समझना कि मूल मंत्र का संखेप रूप है सतनाम बड़ी महिमा की है गुरु हरगोबिंद साहब ने बुखार होया माता जी बड़ी चिंता होई सतगुरु महाराज साहब जी ने उत्थे फिर नाम की विशेषता दसन लगे श्री गुरु नाम विशेषत है सतसंगत को उपदेश सतसंगत को की उपदेश यह मंत्र महासतनाम है निज जी जप है जो अरोग च है जिहड़ा अरोग होना चाहता है वह नाम का जाप करे निज जी जप है जो अरोग च है तन ताप कहां इसते जो रहे ताप का किथे ठहर जाऊंगा तन ताप कहां इसते जो रहे जग तीनों तापन खापत है मुख तन जप है सतनाम सदा के संकट होत न देत कदा बड़ भाग परे निब लावत है दुख लोक पर लोक नसावत हैं कहे सिख्या साथ सतनाम भजो सतनाम भजो का जाप महाराज ने कराया कहे सिख्या साथ विकार तजो ऐ सिखो विकार तज दियो सतनाम भजो सतनाम भजो ये हुक्म दिया सो सतगुरु महाराज साहब जी ने उत्थे मूल मंत्र का संखेप दिया एक बैकरी तो हर अवस्था सूक्ष्म है बैकरी तो मध्मा सूक्ष्म रूप के मध्मा तो पसंती सूक्ष्म रूप बैकरी मध्यम पसंती ते पसंती तो अत्यंत ही जिहड़ी परा है बैकरी बंधु पसंती परा यह बहुत सुख हो जाएगा जाते संसार दियां आवाजां अंदर तो बाहर नहीं जांदियां नाम क्योंकि असीं टुट चुके हैं जुड़न वास्ते असीं बाहर तो अंदर नूं जाणा है उहदा रस्ता बैकरी बंधु पसंती परा है ध्यान साधना इन्नी परिपक्व हो जाए कि नाम ध्यान दे विच होएगा ध्यान द्वारा नाम जपेगा कि फिर अवस्था आएगी पंजवीं इस अवस्था का निरूपण किया सतगुरु महाराज साहब जी ने पावन अमृत वचना के अंदर कि इस अवस्था जदों परावाणी में चली जाए जाप चला जाए धुनी का जाप कहते हैं तुनात्मक जाप होया वर्णात्मक नाम जिहड़ा है वह नहीं इस थान से फिर जाप का अजपा रूप बने अजपा जाप नाम ईश्वर है आदि वास है अजपा जप है अथा पथ
ਜਾਪ ਅਜਾਪ ਅਜਪਾ ਰੂਪ ਹੋ ਕਰਕੇ ਬਿਨਾਂ ਜਪੀ ਆਪਣੇ ਆਪ ਫੁਹਾਰੇ ਦੇ ਜਲ ਵਾਂਗੂ ਚੱਲਣ ਲੱਗ ਜਾਏ। ਇਹ ਪਰਾਵਾਣੀ ਵਿੱਚ ਜਾ ਕੇ ਹੋਇਆ, ਉੱਥੇ ਸਾਰੇ ਸੰਕਲਪ ਸ਼ਾਂਤ ਹੋ ਜਾਣਗੇ, ਐਸਾ ਲਿਖਿਆ ਇਸ ਅਵਸਥਾ। ਇੱਕ ਗੁਰਮੁਖ ਪਟਿਆਲੇ ਦੇ ਅੰਦਰ ਸੀ, ਇੱਕ ਮਾਸਟਰ ਜੀ ਜਿਨ੍ਹਾਂ ਦੇ ਕੋਲ ਭਾਈ ਦਰਸ਼ਨ ਸਿੰਘ ਜੀ ਜਿਹੜੇ ਮੇਰੇ ਨਾਲ ਨੇ, ਇਹ ਕਿਸੇ ਵੇਲੇ ਜਦੋਂ ਸਕੂਲੀ ਵਿਦਿਆ ਪੜ੍ਹਦੇ ਸੀ ਉਹ ਮਾਸਟਰ ਜੀ ਇਹਨਾਂ ਦੇ ਅਧਿਆਪਕ ਸਨ। ਉਹਨੇ ਮਾਸਟਰ ਜੀ ਨੇ ਇੱਕ ਪ੍ਰਤੱਖ ਵਰਤਿਆ ਹੋਇਆ ਵਰਤਾਰਾ ਦੱਸਿਆ ਕਿ ਪਟਿਆਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਇੱਕ ਸੰਗੀ ਰਹਿੰਦਾ ਸੀ। ਧਰਮ ਦੀ ਕਿਰਤ ਕਰਦਾ ਸੀ, ਨਮਾਏ ਕਮਾਈ ਕਰਦਿਆਂ ਕਰਦਿਆਂ ਇਹ ਸਟੇਜਾਂ ਪਾਰ ਕਰਕੇ ਭਰਾ ਬਣ ਕੇ ਤਰ ਨੰਬਰ ਵਾਰ ਵੈਕਰੀ ਬੰਧਨ ਪਸੰਦੀ ਭਰਾ ਵਿਚਾਰ। ਉਹਨੇ ਮਹਿਸੂਸ ਨਹੀਂ ਕਿਸੇ ਨੂੰ ਹੋਣ ਦਿੱਤਾ ਵੀ ਮੇਰੀ ਅਵਸਥਾ ਕਿਹੋ ਜਿਹੀ ਬਣ, ਹੁਣ ਨਜੀਰ ਖੁਦਾਏ ਦੇ ਭੇਦ ਨਾ ਕਿਸੇ। ਇੱਕ ਦਿਨ ਭਰਾ ਬਾਣੀ ਬਾਤ ਚੱਲੀ ਤਾਂ ਉਹਨੇ ਗੁਰਮੁਖ ਨੇ ਕਿਹਾ ਕਿ ਇਹ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ, ਜਾਪ ਪਰਾ ਵਿੱਚ ਧੁਨੀ ਵਿੱਚ ਕਿਵੇਂ ਚੱਲਦਾ ਹੈ, ਵੀ ਤੁਸੀਂ ਰੱਖਿਓ ਪੜਦਾ ਕਹਿੰਦਾ ਮੈਂ ਤੁਹਾਨੂੰ ਇਹ ਦਿਖਾ ਸਕਦਾ ਗੁਰਮੁਖ। ਕਹਿਣ ਲੱਗੇ ਜੀ ਦਿਖਾਓ, ਕਹਿੰਦਾ ਤੁਸੀਂ ਮੇਰੇ ਦੋਨੇ ਬੁੱਲ ਦੇਖੋ ਵੀ ਇਹ ਬੰਦ ਰਹਿਣਗੇ ਔਰ ਮੇਰੀ ਕੰਠ ਚੋਂ ਆਵਾਜ਼ ਨਹੀਂ ਆਊਗੀ, ਤੁਸੀਂ ਮੇਰੀ ਧੁਨੀ ਦੇ ਨਾਲ ਕੰਨ ਲਾ ਕੇ ਸੁਣੋ ਵੀ ਧੁਨੀ ਦੇ ਵਿੱਚੋਂ ਵਾਹਿਗੁਰੂ ਮੰਤਰ ਦੀ ਆਵਾਜ਼ ਆਉਂਦੀ ਹੈ। ਸਾਧ ਸਿੰਘ ਜੀ ਬਲਿਹਾਰ ਜਾਈਏ ਐਸੇ ਗੁਰਸਿੱਖਾਂ ਦੇ, ਜਦੋਂ ਉਹਦੇ ਧੁਨੀ ਦੇ ਨਾਲ ਕੰਨ ਲਾ ਕੇ ਦੇਖਿਆ ਧੁਨੀ ਦੇ ਵਿੱਚੋਂ ਮਿੱਠੀ ਮਿੱਠੀ ਆਵਾਜ਼ ਵਾਹਿਗੁਰੂ 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 ਦੀ ਆਵਾਜ਼ ਧੁਨੀ ਵਿੱਚ ਆ ਰਹੀ ਸੀ। ਪਿਛਲੇ ਪ੍ਰਮਾਣਾਂ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜਤ ਤਤ, ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਹੈ। ਇਹਦੇ ਵਿੱਚੋਂ ਇੰਨਾ ਕੁ ਸਮਝੋ ਕਿ ਨਾਭੀ ਦੇ ਵਿੱਚ ਹਵਾ ਦਾ ਪੌਣ ਦਾ ਘਰ ਹੈ, ਸਾਰੇ ਸਰੀਰ ਨੂੰ ਇੱਥੋਂ ਹੀ ਸਪਲਾਈ ਹੋ ਰਹੀ ਹੈ ਹਵਾ ਦੀ, ਸਵਾਸਾਂ ਦੇ ਰੂਪ ਦੇ ਵਿੱਚ ਵੀ ਇੱਥੋਂ ਉੱਠਦੇ, ਸਵਾਸ ਵੀ ਇੱਥੋਂ ਉੱਠਦਾ, ਤੇ ਰੋਮਾਂ ਦੇ ਥੇ ਵੀ ਸਵਾਸ ਅਸੀਂ ਲੈਂਦੇ ਹਾਂ ਉਹ ਵੀ ਇੱਥੋਂ ਹੋ ਰਿਹਾ, ਰਸ ਧਾਤੂ ਨੇ ਸਾਰੇ ਸਰੀਰ ਵਿੱਚ, ਹਵਾ ਨਾ ਹੋਵੇ ਖੂਨ ਦਾ ਸਰਕੂਲੇਟ ਨਹੀਂ ਹੋ ਸਕਦਾ, ਖੂਨ ਦਾ ਘੁੰਮਣਾ ਹਵਾ ਦੁਆਰਾ ਹੀ ਹੈ, ਹਵਾ ਹੀ ਘੁੰਮਾ ਰਹੀ ਹੈ, ਇਹਦਾ ਘਰ ਹੈ ਨਾਭੀ। ਜਦੋਂ ਜਾਪ ਨਾਭੀ ਵੀ ਚਲਾ ਗਿਆ ਤਾਂ ਫਿਰ ਕੀ ਮਜ਼ਾਲ ਹੈ ਵੀ ਬਾਕੀ ਸਾਰੇ ਸਰੀਰ 'ਚ ਨਾ ਜਾਊਗਾ, ਸਾਰੇ ਸਰੀਰ ਵਿੱਚ ਜਾਏਗਾ। ਉਹ ਕਿਸ ਤਰ੍ਹਾਂ ਹੈ, ਉਹਦਾ ਸਰੂਪ ਕਥਨ ਕੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਇਹ ਕਥਨ ਕੀਤਾ ਕਿ ਜਾਪ ਜਦੋਂ ਧੁਨੀ ਵਿੱਚ ਚਲਾ ਜਾਏ ਪਰਾ ਬਾਣੀ ਵਿੱਚ ਚਲਾ ਜਾਏ ਉਦੋਂ ਜਾਪ ਅਜਪਾ ਜਾਪ ਬਣ ਕੇ ਸਵਾਸਾਂ ਵਿੱਚ ਚਲਾ ਜਾਏ। ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਬਾਬਾ ਮੋਹਨ ਜੀ ਦੀ ਇਹ ਅਵਸਥਾ ਸੀ, ਜਿਹੜੀ ਪੰਜਵੀਂ ਅਵਸਥਾ ਆਪ ਜੀ ਸੁਣ ਲੱਗੇ ਹੋ, ਉਹ ਬਾਬਾ ਜੀ ਇਸ ਅਵਸਥਾ ਵਿੱਚ ਰਹੇ ਬੋਲਣ ਦਾ ਸੁਖਣੀ ਸਾਹਿਬ ਵਿੱਚ। ਇਸ ਅਵਸਥਾ ਦਾ ਇਸ਼ਾਰਾ 7 ਵਾਰ ਕੀਤਾ ਗੁਰੂ ਅਰਜਨ ਦੇਵ ਜੀ, ਇੱਕੋ ਹੀ ਵਾਰ ਵਾਰ ਉਸ ਨੂੰ ਰਿਪੀਟ ਕੀਤਾ, ਇੱਕ ਵਾਰ ਨਹੀਂ 7 ਵਾਰ, 7 ਨਾਲ ਜੁੜਨ ਲਈ ਸੁਖਣੀ ਸਾਹਿਬ 7 ਵਾਰ ਹਦਾਇਤ ਕੀਤੀ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸੁਖਣੀ ਸਾਹਿਬ ਦੀ 6ਵੀਂ ਅਸ਼ਟਕ ਦੀ। ਸਤਿਗੁਰਾਂ ਨੇ ਕਥਨ ਕੀਤਾ ਕਿ ਜੋ ਉਸ ਪਰਮੇਸ਼ਰ ਵਾਹਿਗੁਰੂ ਦਾ ਜਾਪ ਸਵਾਸਾਂ ਨੂੰ ਕਰਨਾ, ਜਿਹਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰ ਹੋ ਪ੍ਰਭੂ ਵਿੱਚ, ਉਸ ਉੱਚੇ ਪ੍ਰਭੂ ਨੂੰ ਸਵਾਸਾਂ ਦੇ ਨਾਲ ਸਦਾ। ਇਹ 5ਵੀਂ ਅਵਸਥਾ ਹੈ, ਇਹ ਪੜਾ ਤੋਂ ਬਾਅਦ ਧੁਨੀ ਤੋਂ ਬਾਅਦ ਆਏਗੀ, ਕਿਉਂਕਿ ਧੁਨੀ ਦੇ ਵਿੱਚ ਹਵਾ ਦਾ ਘਰ ਹੈ। ਇਸੇ ਅਸ਼ਟ ਦੇ ਦੂਜਾ ਸ਼ਬਦ ਹੈ, ਜਿਹ ਪ੍ਰਸਾਦ ਤੋਂ ਆਚਾਰ ਵਿਹਾਰੀ ਇਸ ਪ੍ਰਭ ਕੋ ਸਾਸ ਸਾਸ ਕੀਤਾ। ਫਿਰ ਚਲੋ 13ਵੀਂ ਅਸ਼ਟ ਦੇ, ਕੀ ਪੁਸਤਕ ਪੜ੍ਹੋ ਦਿਨ ਰਾਤ ਇਸੇ ਤੇ ਆਵੋ ਸਾਸ ਗ੍ਰਾਸ ਸੁਖਣੀ ਸਾਹਿਬ ਦੀ ਪ੍ਰੇਮੀ ਹੋ ਤੇ ਅਤੀ ਤੁਖ ਜਿਨ੍ਹਾਂ ਦੇ ਕੰਠ ਬੋਲ ਲਿਆ ਕਰੋ ਸਾਰੇ ਪ੍ਰਭ ਕੀ ਪੁਸਤਕ ਪੜ੍ਹੋ ਦਿਨ ਰਾਤ ਇਸੇ ਤੇ ਆਵੋ ਸਾਸ। ਇਹ ਅਵਸਥਾ ਹੈ ਨਾ, ਗੁਰਸਿੱਖਾਂ ਨੂੰ ਹੁਕਮ ਕਰਦੇ ਨੇ ਵੀ ਇਹ ਅਵਸਥਾ ਚ ਪਹੁੰਚੋ, ਤੁਹਾਡੇ ਵਾਸਤੇ ਅਵਸਥਾ ਹੈ। ਉਸ ਤੋਂ ਬਾਅਦ 17ਵੀਂ ਅਸ਼ਟਪਦੀ ਦੇ ਅੰਦਰ ਸੋ ਸੇਵਕ ਜਿਸ ਦਇਆ ਪ੍ਰਵਤਾਰੈ ਨਾਨਕ ਸੋ ਸੇਵਕ ਸਾਸ। ਨਾਲ ਇਹ ਵੀ ਕਹਿ ਦਿੱਤਾ ਗੁਰਸਿੱਖੋ ਜਦੋਂ ਅਵਸਥਾ ਪ੍ਰਾਪਤ ਹੋ ਜਾਣ ਕਿਸੇ ਵੀ ਅਵਸਥਾ ਦੇ ਅੰਦਰ ਹੰਗਤਾ ਨਹੀਂ ਮਿਲਣੀ ਚਾਹੀਦੀ। ਇਹ ਅਵਸਥਾ ਗੁਰੂ ਕਿਰਪਾ ਨਾਲ ਮਿਲਦੀਆਂ, ਆਪਣੇ ਆਪ ਨਹੀਂ ਮਿਲਦੀਆਂ ਹੁੰਦੀਆਂ। ਗੁਰ ਕਿਰਪਾ ਜੇ ਨਾਲ ਖੋਕੀ ਉਹਦੇ ਲਈ ਝੋਲੀ ਅੱਡਣੀ ਪਏਗੀ, ਦਾਤਾ ਦੇ ਅੱਗੇ ਖੈਰ ਪੈ ਜਾਏ। ਦਾਤਾ ਬੜਾ ਤੋਸ ਨਹੀਂ ਦਾਤਾ ਕੋਈ ਮੋਹ ਸੋਨਾ ਭਿਖਾਰੀ ਦੇਣ ਤੋਸ ਨਾ ਦਿਆਲ ਮੁਖੀ ਮੋਹ ਸੋਨਾ ਅਲਾਈ ਹੈ। ਕੱਲ ਹੀ ਸੁਣਿਆ ਸੀ ਪਤਾ। ਸੋ ਸੇਵਕ ਜਿਸ ਦਇਆ ਪ੍ਰਵਧਾਰ ਹੈ ਨਾਨਕ ਸੋ ਸੇਵਕ ਸਾਸ। 17ਵੀਂ ਅਸ਼ਟਪਦੀ ਤੋਂ ਬਾਅਦ ਫਿਰ 19ਵੀਂ ਅਸ਼ਟਪਦੀ ਵਿੱਚ ਚਲੋ। ਹੋਏ ਅਚਿੰਤ ਬਸੈ ਸੁਖ ਨਾਲ, ਹੋਏ ਅਚਿੰਤ ਬਸੈ ਸੁਖ ਨਾਲ ਸਾ ਸਾ ਸਰਨਾ। ਉਸ ਪਰਮੇਸ਼ਰ ਦੇ ਨਾਮ ਨੂੰ ਸਵਾ ਸਵਾ ਸੰਭਾਲ ਕੋ ਸੁਣ। ਫਿਰ 20ਵੀਂ ਅਸ਼ਟਪਦੀ ਤੇ ਚਲੋ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਕਿਆ। ਫਿਰ ਅਖੀਰਲੀ ਅਸ਼ਟਪਦੀ ਤੇ ਸਾਸ ਸਾਸ ਸਿਮਰੋ ਬੋਵੇ, ਮਨ ਅੰਤਰ ਕੀ ਕੁਦਰਤ। ਇਹ ਸਾਰੀ 5ਵੀਂ ਅਵਸਥਾ ਸਵਾਸਾਂ ਦੀ ਕਥਨ ਕੀਤੀ ਗਈ। ਇਸ ਤੋਂ ਇਲਾਵਾ ਹੋਰ ਬੜੇ ਪ੍ਰਮਾਣ ਆਪਾਂ ਅਗਲੀਆਂ ਅਵਸਥਾ ਜਿਹੜੀਆਂ ਉਹ ਸੰਪੂਰਨ ਮਹਾਰਾਜ ਦੀ ਕਿਰਪਾ ਦੇ ਨਾਲ ਕਰਨੀਆਂ। ਇੱਕ ਜਗ੍ਹਾ ਕਥਨ ਹੈ, ਸਾਸ 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 ਹੈ ਜੇਤੇ, ਜਿੰਨੇ ਵੀ ਸਾਸ ਨੇ ਤੇਰੇ ਕੋਲ, ਸਾਸ 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 ਹੈ ਜੇਤੇ, ਮੈਂ ਗੁਰਮਤ ਨਾਮ ਸੰਭਾਰੇ, ਸਾਸ ਸਾਸ ਜਾਏ ਨਾਮੇ ਬਿਨ, ਸਭ ਬਿਰਥਾ ਸਾਸ ਵਿਕਾਰੇ। ਜਿਹੜਾ ਸਵਾਸਾਂ ਤੋਂ ਬਿਨਾਂ ਨਾਮ ਜਪਣ ਤੋਂ ਬਿਨਾਂ ਸਵਾਸ ਚਲੇ ਗਏ ਵਿਕਾਰ ਹੋ ਗਏ, ਕਿਸੇ ਅਰਥ ਨਹੀਂ। ਇਸ ਕਰਕੇ ਕਿਹਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਪਹੁ ਗਿਆ, ਜੀਵਨ ਪਰ ਵਿਕਾਰ। ਸਾਸ ਸਾਸ ਨੇ ਵਿਸਰੇ ਅੰਕਤੇ ਨਾ ਧਾਵੋ, ਸਾਸ ਸਾਸ ਸਿਮਰੰਤ ਨਾਨਕ ਮਹਾਂਗਰਨਾ ਮਿਲਾਸਨ। ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ, ਬਹੁਤ ਜਨਮ ਨਾ ਆਵਾ। ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ, ਪ੍ਰਾਣਾ ਚਲਾ ਜਾਣਾ ਸ਼ਬਦ। ਪ੍ਰਾਣ ਖਬਰ ਕਹਿੰਦੇ ਸਵਾਸਾਂ ਚਲਾ ਗਿਆ ਨਾਮ ਧੁਨੀ ਤੋਂ ਬਾਅਦ। ਇਸ ਤੋਂ ਅੱਗੇ ਕਥਨ ਕੀਤਾ ਹੈ ਕਿ ਭਲਿਆ ਜਿਚਰ ਵਿੱਚ ਦਮੈ ਟਿਚਰ ਨਾ ਚੇਤੇ, ਉਹਨਾਂ ਚਿਰ ਤਾਂ ਚੇਤੇ ਨਹੀਂ ਕਰਦਾ ਕਿ ਕਰੇਗਾ ਅੱਗੇ ਜਾ, ਕੀ ਕਰੇਗਾ ਅੱਗੇ ਜਾ। ਜਿਹਨੇ ਐਸਾ ਹਰ ਨਾਮ ਨਾ ਸਿਰ ਤੇ, ਅੱਗੇ ਕਰੇਗਾ ਕੀ ਜਾ ਕਰਕੇ। ਅਖੀਰ ਦੇ ਵਿੱਚ 14ਵਾਂ ਪ੍ਰਮਾਣ ਦੇ ਕੇ ਮੈਂ ਆਪਣੀ ਗੱਲ ਇਹ 5ਵੀਂ ਅਵਸਥਾ ਦੀ ਸ਼ਮਾਲਤ ਕਰਦਾ ਹਾਂ। ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਕਥਨ ਕਰਦੇ ਨੇ, ਜੋ ਸਾਸ ਗਰਾ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਹੜਾ ਇਸ ਅਵਸਥਾ ਚਲਿਆਗਾ ਗੁਰੂ ਨੂੰ ਭਾ ਜਾਂਦਾ, ਗੁਰੂ ਨੂੰ ਬਹੁਤ ਚੰਗਾ। ਸਵਾਸਾਂ ਦੇ ਨਾਲ ਸਿਮਰਨ ਧਿਆਨ ਸ਼ਕਤੀ ਦੁਆਰਾ ਦਿਲ ਧਾ ਕੇ ਵੀ ਸੂਈ ਆਨੀ ਮਨ ਹਰ ਭਗਤੀ ਸੰਸੀਰ। ਇਹਦੇ ਦੋ ਤਿੰਨ ਤਰੀਕੇ, ਇੱਕ ਤਾਂ ਵਾਹੇ ਤੇ ਗੁਰੂ ਨੂੰ ਅਲੱਗ ਅਲੱਗ ਕਰਕੇ ਵੀ ਜਪਦੇ ਆ ਅਭਿਆਸੀ, ਕੋਈ ਹਰਦ ਨਹੀਂ, ਜਿਹਦਾ ਜਿੱਥੇ ਮਨ ਟਿਕਿਆ ਹੋਇਆ ਚਲਾਓ ਇਸੇ ਤਰ੍ਹਾਂ ਦੀ ਕੋਈ ਗੱਲ ਨਹੀਂ। ਕਈ ਇਹਨਾਂ ਚਾਰਾਂ ਅੱਖਰਾਂ ਨੂੰ ਵੱਖਰਾ ਵੱਖਰਾ ਤੋੜ ਕੇ ਬਹੁਤ ਲੰਮਾ ਲਿਆ ਕੇ ਕਰਦੇ ਆ, ਉਹ ਵੀ ਚੰਗੀ ਬਾਤ ਹੈ। ਕਰਨ ਦਿਓ ਜਿਵੇਂ ਕਦ, ਖੰਡਨ ਨਹੀਂ ਕਰਨਾ ਇੱਕ ਦੂਜੇ ਨੇ, ਜਿੱਥੇ ਕਿਸੇ ਦਾ ਟਿਕਾਵ ਨੇ ਚੱਲਣ ਦੇ। ਪਰ ਇਹਨਾਂ ਦੋਨੇ ਤਰੀਕਿਆਂ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦਾ ਜਾਂ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ਾਂ ਦਾ, ਉਹ ਕਹਿੰਦੇ ਆ ਵੀ ਜਿਵੇਂ ਕੋਈ ਫੈਕਟਰੀ 'ਚ ਮਾਲ ਬਣਦਾ ਵੀ ਜਿੰਨੇ ਸਮੇਂ ਦੇ ਅੰਦਰ ਇੱਕ ਮੋਹਰ ਲੱਗੀ ਉਹ ਤਿਆਰ ਹੋਇਆ, ਤੇ ਜੇ ਉਹਨੂੰ ਬਹੁਤ ਦੇਰ ਦੇ ਵਿੱਚ ਲਾਈਏ ਤਾਂ ਇੱਕ ਪੀਸ ਤਿਆਰ ਹੋਇਆ। ਇੱਕ ਮਿੰਟ ਦੇ ਵਿੱਚ ਜਿੰਨੀ ਵਾਰ ਵਾਹਿਗੁਰੂ ਸ਼ਬਦ ਪਿਆਰ ਨਾਲ ਵੱਧ ਕਿਹਾ ਜਾਏ ਤੇ ਉਨੀਆਂ ਮੋਹਰਾਂ ਵੱਧ ਲੱਗੀਆਂ। ਕਾਗਜ਼ ਹੀ ਆ, ਉਹਦੇ ਉੱਤੇ ਮੋਹਰਾਂ ਹੀ ਲੱਗਦੀਆਂ ਜਦੋਂ ਨੋਟ ਬਣਦਾ, ਸਵਾਸਾਂ ਦੇ ਉੱਤੇ ਜਿੰਨੀਆਂ ਮੋਹਰਾਂ ਲੱਗੀਆਂ। ਪਰ ਨਾਲ ਪਿਆਰ ਹੈ, ਪਿਆਰ ਕਈ ਵਾਹਿਗੁਰੂ ਵਾਹਿਗੁਰੂ ਜੀਵ ਦਾ ਹਿਲਣੀ ਨਹੀਂ, ਧਿਆਨ ਚਲਾ ਗਿਆ ਧੋਈ ਵਿਅਕਤੀ, ਇਹ ਧਿਆਨ ਨਹੀਂ ਹਿਲਣਾ ਹੈ। ਇਹ ਧਿਆਨ ਨੇ ਸੂਖਮ ਰੂਪ ਦੇ ਵਿੱਚ ਹਵਾ ਨੂੰ ਗੰਢ ਦੇਣੀ ਹੈ। ਅੰਦਰ ਜਾਂਦਿਆਂ ਸਵਾਸ, ਬਾਹਰ ਜਾਂਦਿਆਂ ਸਵਾਸਾਂ 'ਚ ਕਿਵੇਂ ਜਾਣਾ ਹੈ, ਪ੍ਰਮਾਣ ਤੋਂ ਬਿਨਾਂ ਸਮਝਾਉਣਾ ਕਠਿਨ ਹੈ। ਅੱਜ ਸੰਸਾਰ ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਹੁਤ ਜ਼ਿਆਦਾ, ਇਸ ਕਰਕੇ ਇਹ ਪ੍ਰਮਾਣ ਸੌਖਾ ਰਹੂਗਾ। ਬਲੱਡ ਪ੍ਰੈਸ਼ਰ ਵਾਲੇ ਮਰੀਜ਼, ਜੇ ਤੁਹਾਨੂੰ ਨਹੀਂ ਹੋਇਆ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜ਼ਰੂਰ ਦੇਖਿਆ ਹੋਊਗਾ, ਜਦੋਂ ਮਸ਼ੀਨ ਇੱਥੇ ਲਾਉਂਦੇ ਹਨ ਇੱਕ ਹੱਥ ਦੇ ਨਾਲ ਉਹ ਇਸ ਤਰ੍ਹਾਂ ਪੰਪ ਕਰਦੇ ਹੈ ਤਾਂ ਇੱਕ ਪਾਰਾ ਜਿਹੜਾ ਉਹਦੇ 'ਚ ਮਸ਼ੀਨ ਦੇ ਉੱਤੇ ਪਾਰਾ ਚੜ੍ਹਦਾ ਹੈ। ਪਾਰਾ ਕਿਵੇਂ ਚੜ੍ਹਦਾ ਹੈ? ਇੱਕ ਲੱਗ ਐਂ ਨਹੀਂ ਚੜ੍ਹ ਜਾਂਦਾ ਅਤੇ ਨਾ ਇੱਕ ਨੂੰ ਡਿੱਗਦਾ ਹੈ, ਉਹ ਜਿਵੇਂ ਇਸ ਤਰ੍ਹਾਂ ਮਾਰਦਾ ਐਂ ਹਰੌਲਾ ਦਾ ਮਾਰ ਮਾਰ ਕੇ ਪਾਰਾ ਉੱਤੇ ਚੜ੍ਹਦਾ, ਇਸੇ ਤਰ੍ਹਾਂ ਹਰੌਲਾ ਦਾ ਮਾਰ ਮਾਰ ਕੇ ਹੌਲੀ ਹੌਲੀ ਹੇਠਾਂ ਨੂੰ ਉਤਰਦਾ। ਬਸ ਇਸੇ ਤਰ੍ਹਾਂ ਸਵਾਸ ਜਦੋਂ ਅੰਦਰ ਨੂੰ ਜਾਏਗਾ ਤਾਂ ਵੀ ਹਵਾ 'ਚ ਥੋੜ੍ਹਾ ਜਿਹਾ ਇਸ ਤਰ੍ਹਾਂ ਫੀਲਿੰਗ ਹੋਵੇਗੀ, ਵਾਹਿਗੁਰੂ ਵਾਹਿਗੁਰੂ, ਕਿਉਂਕਿ ਧਿਆਨ ਉਹ ਗੰਢ ਕਰਦਾ ਜਾਏਗਾ, ਉਸ ਵਾਹਿਗੁਰੂ ਸ਼ਬਦ ਹੁੰਦਾ ਜਾਏਗਾ। ਅਭਿਆਸ ਕਰਦਿਆਂ ਕਰਦਿਆਂ ਚੱਲੇਗਾ, ਨਿਰਾਸ਼ ਨਹੀਂ ਹੋਣਾ ਕਿਸੇ ਨੂੰ। ਇਹ ਸਵਾਸਾਂ ਦੇ ਵਿੱਚ ਜਦੋਂ ਨਾਮ ਚੱਲਿਆ ਗਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾਮ ਵਿਸਰੈ ਹਰ ਨਾਮਾ ਮਨਮੰਤ ਧੰਨ ਸੇ ਸੇ ਨਾਨਕਾ ਪੂਰਨ ਸੋਈ ਸਨ। ਜਦੋਂ ਧਿਆਨ ਵਿੱਚ ਗੁਰਚ ਹੋ ਗਏ ਤਾਂ ਪਹਿਲਾਂ ਅਭਿਆਸੀ ਕੰਮ ਕਰਦਿਆਂ ਵੀ ਹੱਥ ਪਾਉਂ ਕਰ ਕੌਮ ਸਭ ਕੀਰਤ ਨਿਰੰਜਨ ਨਾਲ ਲੱਗ ਜਾਏ, ਕੰਨਾਂ ਦੇ ਨਾਲ ਗੱਲ ਸੁਣਦਾ ਹੈ, ਔਰ ਉਸ ਦਾ ਲੋੜ ਪੈਣ 'ਤੇ ਉੱਤਰ ਵੀ ਦਿੰਦਾ ਹੈ, ਪਰ ਜਾਪ ਵੀ ਬੰਦ ਨਹੀਂ ਹੁੰਦਾ, ਗੱਲਾਂ ਸੁਣਦਾ ਹੈ। ਸਾਡੀ ਚੇਤਨ ਕਲਾ ਜਿਹੜੀ ਪਰਮਾਤਮਾ ਨੇ ਸਰੀਰ 'ਚ ਰੱਖੀ ਹੈ, ਚੇਤਨ ਸ਼ਕਤੀ ਜਿਹੜੀ ਹੈ ਉਹ ਦੋ ਹਿੱਸਿਆਂ ਵਿੱਚ ਹੋ ਜਾਏ, ਕਿਵੇਂ? ਜਿਵੇਂ ਗੱਡੀ ਚਲਾਉਣ ਵੇਲੇ ਦੋ ਹਿੱਸਿਆਂ 'ਚ ਰੋਜ਼ ਹੁੰਦੇ ਹੋ ਤੁਸੀਂ, ਗੱਡੀ ਚਲਾ ਰਹੇ ਹੋ, ਕੋਲ ਤੁਹਾਡੇ ਸੀਟ 'ਤੇ ਬੈਠਾ ਤੁਹਾਨੂੰ ਗੱਲੀ ਪਾਉਂਦਾ ਹੈ, ਉਹਦੀ ਗੱਲ ਦਾ ਉੱਤਰ ਵੀ ਸਹੀ ਦੇ ਰਹੇ ਹੋ, ਗੱਡੀ ਵੀ ਸਹੀ ਚਲਾ ਰਹੇ ਹੋ, ਮੂਹਰੇ ਗੱਡੀ ਆ ਰਹੇ ਉਹਨੂੰ ਵੀ ਵਿਚਾਰ ਰਹੇ ਹੋ, ਲੈਟ ਹੋ ਗਈ ਖੜ੍ਹਦੇ ਵੀ ਹੋ, ਉਹਦਾ ਵੀ ਘਰ ਨੂੰ ਲੱਗ ਰਹੀ ਆ ਰਹੇ ਹੋ। ਨਾਮ ਜਪਣ ਵਾਲਾ ਫਿਰ ਧਿਆਨ ਦੁਆਰਾ ਨਾਮ ਵੀ ਜਪੀ ਜਾਂਦਾ ਹੈ, ਅਤੇ ਜਿਹੜਾ ਕੋਈ ਗੱਲਾਂ ਪਾਉਣਾ ਚਾਹੁੰਦਾ ਇਹ ਗੱਲ ਸਪਸ਼ਟ ਹੈ ਕਿ ਬਹੁਤੀਆਂ ਗੱਲਾਂ ਨਹੀਂ ਕਰਿਆ, ਥੋੜ੍ਹੀ ਗੱਲ ਕਰਕੇ ਫਿਰ ਜੁੜਦਾ। ਇਹੋ ਜਿਹੇ ਜੁੜੇ ਹੋਏ ਮਹਾਂਪੁਰਸ਼, ਉਹਨਾਂ ਦੇ ਵਿੱਚੋਂ ਜੁੜਿਆ ਹੋਇਆਂ ਵਿੱਚੋਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮਾਜਰੇ ਵਾਲੇ ਅੱਜ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ 107 ਵਰ੍ਹਿਆਂ ਦੀ ਉਮਰ ਵਿੱਚ ਅੱਜ ਵੀ ਬਿਰਾਜਮਾਨ ਹੈ। ਹਰ ਵੇਲੇ ਵਾਹਿਗੁਰੂ ਜੀ ਤੋਂ ਚੱਲ ਰਹੀ ਹੈ। ਇਸ ਕਰਕੇ ਸਵਾਸਾਂ ਦੀ ਅਵਸਥਾ ਇਹ ਪੰਜਵੀਂ ਅਵਸਥਾ ਹੈ, ਇਸ ਤੋਂ ਬਾਅਦ ਗੁਰੂ ਫਿਰ ਅਵਸਥਾ ਆਏਗੀ ਛੇਵੀਂ। ਛੇਵੀਂ ਅਵਸਥਾ ਨੂੰ ਇਹ ਕਿਹਾ ਕਿ ਰੋਮਾਂ ਦੀ ਅਵਸਥਾ ਹੈ ਕਿ ਜਿਹੜਾ ਨਾਮ ਧੁਨੀ ਵਿੱਚ ਹੋ ਰਿਹਾ ਸੀ ਸਾਰੇ ਸਰੀਰ ਵਿੱਚ ਹਵਾ ਫੈਲ ਰਹੀ ਹੈ। ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਕਿ ਰੋਮ ਵੀ ਸਾਹ ਲੈਂਦੇ, ਸਿਹਤ ਵਿਗਿਆਨੀ ਵੀ ਬਣਦੇ, ਉਹਨੇ ਤਜਰਬਾ ਕਰਕੇ ਵੇਖ ਲਿਆ ਕਿ ਮਨੁੱਖ ਇਕੱਲਾ ਨਾਸਾਂ ਤੇ ਮੂੰਹ 'ਤੇ ਹੀ ਉਹ ਸਾਹ ਨਹੀਂ ਲੈਂਦਾ, ਰੋਮਾਂ 'ਤੇ ਵੀ ਲੈਂਦਾ, ਅਤੇ ਉਹ ਰੋਮ 3.5 ਕਰੋੜ ਮੰਨੇ ਹੈ ਦਾਨਿਆਂ ਨੇ ਜਿਸਮ ਦੇ ਉੱਤੇ ਜਿਹੜੇ ਸ਼ੇਰ ਕਨਵਾੜੀ ਦੇ ਵਿੱਚ 3.5 ਕਰੋੜ ਜਿਹੜੇ ਰੋਮ ਨੇ ਇਹ ਫਿਰ ਉਲਟ ਕੇ ਜੀਭਾ ਬਣ ਜਾਂਦੀ। ਹੁਣ ਇੱਕ ਵਾਰੀ ਵਾਹਿਗੁਰੂ ਰਸਨਾ ਤੋਂ ਕਹਿੰਦੇ ਹੋ ਫਿਰ ਇੰਨੇ ਸਮੇਂ 'ਚ 3.5 ਕਰੋੜ ਵਾਰ ਜਪਿਆ ਜਾਏਗਾ। ਇੱਕ ਵਾਰ ਕਹਿੰਦੇ ਇੱਕ ਦੋ ਜੀਭਾ, ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਪਾਖੀਏ ਇੱਕ ਨਾਮ ਜਿੰਦਗੀ। ਇਸ ਕਰਕੇ ਰੋਮਾਂ ਦੀ ਅਵਸਥਾ ਵਿੱਚ ਸਤਿਗੁਰਾਂ ਦੀ ਬਾਣੀ ਦਾ ਪ੍ਰਮਾਣ ਕੀ ਹੈ ਕਿ ਇਹ ਅਵਸਥਾ ਹੈ। ਸਵਾਸਾਂ ਦੀ ਅਵਸਥਾ ਵਿੱਚ ਆਪ ਜੀ ਨੇ ਪ੍ਰਮਾਣ ਸੁਣ ਲਏ, ਹੁਣ ਆਪਾਂ ਪ੍ਰਮਾਣ ਜਿਹੜੇ ਗੁਰਬਾਣੀ ਦੇ संकोच में दते जाने, एक एक प्रमाण काफी हो। रोमा की अवस्था को हाजर गुरु श्री गुरु ग्रंथ साहब जी महाराज किवें कथन करते हैं, साढ़े गुरु साहबान का जरा निज का तजर्बा से गुरबाणी के रूप में पावन वचन है, गुरमुख रोम रोम हर ध्यावै। आखिर अवस्था यह रोमां से ध्यान की ताही लिखी है। इस अवस्था को केवल कथनी विच नहीं करनी विच गुरु देव ध्यान दो कि जो मेहता जी गुरु नानक साहब से यह भरम कर बैठे कि मेरे पुत्र को कोई बीमारी लग गई, बीमारी तो कोई नहीं, रोग रहित मेरा सतगुरु जो हरदास मन वैद आया नवज पकड़ी बाय पित कप देखने वास्ते उतों के अंदाजा लाना हमारा कि बीमारी है, सिर मार के कुछ लभ रहा है गुरु साहब जी वो हथा च पकड़ी हुई बांह छड़ा और इतराज कर दें वैदा वैद सुजाण तू पहला रोग पछाण। वैद वो होंदा जिहड़ा रोग दारू दोनों बुझे, वैद बुलाया वैद की पकड़ टोले बांह भोला वैद ना जाने करक करेजे मां करेजे च करते हैं सतगुरु उसे एक तरह बताते संसार को सिक्ख्या वास्ते साखी मिलनी सी, इसलिए मेहता जी को अग्ञान में रख के साखी महाराज ने प्रकट कर दी। कहते वैद जी बीमारी देखनी है मेरे जिस्म नूं कम नाला कन्न ला के देख। वैद ने जिथे भी गुरु नानक के जिस्म नूं कन्न लाया ते विचों आवाज आ रही है वाहिगुरु 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 की आवाज है। वैद हासी उठ के खड़ा हो गया, बाबा तेरा कोई रोम ऐसा नहीं जिदे विचों वाहिगुरु की धुन नहीं आ रही, तेरे तो रोम भी नाम जप रहे बस हूं तू मैं तेरा मरीज ते तू मेरा वैद, इस करके हुण सर्व लोग का औखद नाम मैनू दे दे, हुण मैनू कृपा करके तंदुरुस्त बना। यह वस्तक कह मतलब नहीं, जे सिख जगत विच आईए यह अवस्था के मालक भाई मती दास जी पारे नची रहे ते टिकाणा बनिया होया दोनों फाड़ियां दे विचों दी आवाज आ रही है, रोम रोम कटिया गया भाई मनी सिंह का बंद बंद पोटिया में भी बात आ रही। इस अवस्था के वर्तमान समय के अंदर सिख जगत में एक बड़ी उस वे अहम घटना हुई, जैतो के मोर्चे में संत ज्ञानी सुंदर सिंह जी ने एडा बड़ा योगदान पाया कि अंग्रेज पुछता फिरता सी कि इन्ने अकाली रात रात तैयार कितने हो जाते हैं जिन्हें असं डेढ़ पाने हैं जेल च डकते थक गए तो फिर पता चलिया वो ढिडर वाले संत संत ज्ञानी सुंदर सिंह अठ अठ घंटे खड़े होकर कीर्तन करते रहते, गर्मी की रुख सी कारण बनिया किसी प्रेमी जलोधर का रोग से उन्हें बेनती की महाराज मैं बड़ा तंग हाँ, महापुरुष कहें यह करमन का है बच्चों बच्चे ये करना तो रोल है, कहना जी भोगया नहीं जाना, कहते भोगे उन्हें रस्ता कोई नहीं महाराज कोई कृपा कर दो, कहते फिर दूसरा तो यही रस्ता जी तैं नहीं तू नहीं भोग सकता मैं भोग लेना तेरे थान। संसार स्वार्थी है, महापुरखा ने अरदास की गुरु नानक के चरणा सचे पातशाह यदा जलोधर का रोग मैनू हो जाए, महापुरुषा के जिसम रोग हो गया तो वह प्रेमी ठीक हो गया। फिर इलाज कराने वास्ते प्रेमी ने कहा लुधियाने लै गए डॉक्टर दीवान सिंह सिविल सर्जन लुधियाने वाला, महापुरशां नूं बेनती करता है सतपुरशो मेरे हाथों में दो ब्रह्म ज्ञानी महापुरश चले गए, बड़ा बड़ा पश्चाताप है मैं कि मैं उन्होंने को नाम की अवस्था ना पुछ सकिया। कहते भाई किहड़े किहड़े महापुरश, कहते जी एक तां संत बाबा अतर सिंह जी मस्तवाणी वाले चले गए, उन्हों का शरीर मेरे हथों में शांत होया पर मैं अवस्था नहीं पुछ सकता, ਦੂਸਰੇ ਸੰਤ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਨਿਭਾਈ। 70 ਸਾਲ ਬਿਨਾਂ ਨਾਗਾ ਕੀਰਤਨ ਕੀਤਾ ਔਰ 70 ਸਾਲ ਵਿੱਚ 1 ਵੀ ਰੁਪਈਆ ਤਨਖਾਹ ਨਹੀਂ। ਸਿੱਖ ਜਗਤ ਵਿੱਚ ਇਸ ਮਹਾਂਪੁਰਸ਼ ਦਾ ਰਿਕਾਰਡ ਜਿਹੜਾ ਆਉਣ ਵਾਲੀਆਂ ਸਦੀਆਂ 'ਚ ਕੋਈ ਗੁਰਸਿੱਖ ਪੈਦਾ ਹੋ ਜਾਵੇ ਗੁਰੂ ਨਾਨਕ ਦਾ ਪੰਥ ਨਹਿ ਨਹੀਂ ਸਕਦਾ, ਪਰ ਔਖੀ ਬਾਤ ਇਸ ਦੀ। ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸੱਚ ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਦਾ ਕਿਸੇ ਗਿਆਨੀ ਤੋਂ ਰਿਕਾਰਡ ਨਹੀਂ ਟੁੱਟਿਆ ਸੱਚ ਕਥਾ ਦਾ। ਅਤੇ ਬਾਬਾ ਸ਼ਾਮ ਸਿੰਘ ਮੇਰੇ ਹੱਥਾਂ ਵਿੱਚ ਲੜਾਈ ਕਰ ਗਏ, ਜਿਨ੍ਹਾਂ ਦੇ ਦਰਸ਼ਨ ਕਰਨ ਬਾਬਾ ਹਰਤ ਸਿੰਘ ਜੀ ਆਪ ਗਏ ਸਨ। ਕਹਿੰਦੇ ਜੀ ਮੈਂ ਉਹਨਾਂ ਨੂੰ ਨਾ ਪੁੱਛ ਸਕਿਆ ਕਿ ਮਹਾਂਪੁਰਸ਼ੋ ਤੁਹਾਡੇ ਸਰੀਰ ਦੇ ਹਾਲਾਤ ਇਹੋ ਜਿਹੇ ਨੇ, ਸਰੀਰ ਹੁਣ ਬਹੁਤੀ ਦੇਰ ਤੁਸੀਂ ਰੱਖਣਾ ਨਹੀਂ ਹੰਡਾਲਿਆ, ਅਤੇ ਕਮ ਸੇ ਕਮ ਜਾਣ ਤੋਂ ਪਹਿਲਾਂ ਅਵਸਥਾ ਤਾਂ ਦੱਸ ਦਿਓ ਤੁਹਾਡੀ ਕਿਹੜੀ ਅਵਸਥਾ। ਹੋਰ ਨਜੀਬ ਖੁਦਾਏ ਦੇ ਭੇਜ ਦੇਣਾ ਕਿਸੇ ਨੇ, ਡਾਕਟਰ ਸਾਹਿਬ ਪਹਿਲਾਂ ਤੂੰ ਦੱਸ ਕਿ ਨਾਮ। ਕਹਿੰਦਾ ਜੀ ਮੈਂ ਜਦੋਂ ਗੱਡੀ ਚਲਾਉਂਦਾ ਮੈਨੂੰ ਇੰਜਣ ਦੀ ਆਵਾਜ਼ ਸੁਣਨ ਤੋਂ ਬੰਦ ਹੋ ਜਾਂਦੀ ਹੈ, ਉਹਦੇ 'ਚ ਇੱਕ ਧੁੰਨ ਚੱਲ ਪੈਂਦੀ ਹੈ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਬਸ ਮੈਂ ਉਹਦੇ 'ਚ ਵਸਦਾ ਜਾ। ਕਹਿੰਦੇ ਵਾਹ ਗੁਰਮੁਖਾ ਧੰਨ ਹੈ ਤੂੰ। ਕਹਿੰਦੇ ਮਹਾਂਪੁਰਖ ਹੁਣ ਤੁਸੀਂ ਦੱਸੋ, ਕਹਿੰਦੇ ਤੂੰ ਮੇਰੇ ਸਰੀਰ ਦੀ ਚੱਕ ਹੋ ਕਰ, ਜਿਹੜਾ ਕੰਮ ਕਰਨਾ ਹੈ ਇਹ ਤੰਦਰੁਸਤ ਹੋ ਕੇ ਗੱਲਾਂ ਕਰਾਂਗੇ। ਸੱਤ ਵਜਨ ਕਹੇ ਕਿ ਕੰਨਾਂ 'ਚ ਟੂਟੀਆਂ ਲਾਈਆਂ, ਜਿੱਥੇ ਵੀ ਟੂਟੀ ਲਾ ਕੇ ਦੇਖੀ ਡਾਕਟਰ ਦੀਵਾਨ ਸਿੰਘ ਨੇ, ਕੋਈ ਜਗ੍ਹਾ ਐਸੀ ਜਿਸਮ ਦੀ ਨਹੀਂ, ਮੁੱਖ ਬੰਦ ਹੈ, ਨੇਤਰ ਬੰਦ ਕੀਤੇ ਨੇ, ਧਿਆਨ ਸਾਧਨਾ ਦੇ ਵਿੱਚ ਨਾਮ ਜਪਿਆ ਜਾ ਰਿਹਾ ਅਤੇ ਅਵਸਥਾ ਪ੍ਰਗਟ ਹੋਈ ਕਿ ਗੁਰਮੁਖ ਰੋਮ ਰੋਮ ਹਰ ਧਿਆਨ ਹੈ। ਸਾਰਿਆਂ ਰੋਮਾਂ 'ਚੋਂ ਡਾਕਟਰ ਦੀਵਾਨ ਸਿੰਘ ਦੀ ਅਵਸਥਾ ਰੋਮ ਰੋਮ ਵਾਲੀ ਸੁਣੀ। ਇਸ ਕਰਕੇ ਇਹ 6ਵੀਂ ਅਵਸਥਾ ਹੈ, ਇਸ ਅਵਸਥਾ ਨੂੰ ਕਹਿੰਦੇ ਰੋਮਾਂ ਦੀ ਅਵਸਥਾ। 4 ਅਵਸਥਾ ਹੋ, ਇਸ ਤੋਂ ਅੱਗੇ ਅਵਸਥਾ ਆਏਗੀ, ਕਿਉਂਕਿ ਜਦੋਂ ਪੜਾ ਵਾਲੀ ਵੀ ਜਾਪ ਚਲਾ ਗਿਆ, ਪ੍ਰਾਣਾ ਵਿੱਚ ਮਿਲ ਕੇ ਸਵਾਸਾਂ ਦੀ ਅਵਸਥਾ 5ਵੀਂ ਬਣ ਗਈ। ਸਵਾਸਾਂ ਦੀ ਅਵਸਥਾ ਤੋਂ ਬਾਅਦ ਤੇ ਰੋਮ ਵੀ ਸਾਹ ਲੈਂਦੇ, ਰੋਮਾਂ 'ਚ ਵੀ ਚਲਾ ਗਿਆ ਨਾਮ, ਅਤੇ ਇਸ ਤੋਂ ਬਾਅਦ ਧਿਆਨ ਦੁਆਰਾ ਨਾਮ ਦਾ ਸੰਬੰਧ ਬਾਹਰ ਦੇ ਪਸ਼ੂ ਪੰਛੀਆਂ ਦੇ ਨਾਲ ਜੁੜ ਕੇ ਜੋ ਕੁਛ ਵੀ ਉਹ ਬੋਲਦੇ ਹੈ ਅਤੇ ਉਹ ਬੋਲੀ ਉਲਟ ਕੇ ਇਸ ਅਵਸਥਾ ਵਾਲੇ ਨੂੰ ਕੇਵਲ ਨਾਮ ਦੀ ਧੁਨ ਸੁਣਦੀ ਹੈ। ਗੁਰਬਾਣੀ 'ਚ ਕੀ ਪ੍ਰਮਾਣ ਹੈ ਇਸਦਾ? ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਨਾਨਕ ਜਨ ਦਾਸ ਹੋ ਕਰਕੇ ਹਰ ਕੀਰਤ ਗਾਈ, ਛੂਟ ਗਏ ਜਮ ਕਾ ਸਭ ਛੋ, ਜਮਾ ਦਾ ਸ਼ੋਰ ਸ਼ਰਾਬਾ ਸਭ ਛੁੱਟ ਗਿਆ, ਅਵਸਥਾ ਉੱਚੀ ਚਲੀ ਗਈ। ਸਭੋ ਜਪੀਆ ਜਾਪ, ਜੋ ਮੁੱਖੋਂ ਬਲੇਟਿਆ, ਜੋ ਵੀ ਮੂੰਹੋਂ ਕੋਈ ਬੋਲ ਰਿਹਾ ਉਹਨਾਂ ਨੂੰ ਮੁੜ ਕੇ ਨਾਮ ਦੀਆਂ ਤੋਂ ਨਹੀਂ ਸੁਣਦੀ। ਮਿਸਾਲ ਦੇ ਤੌਰ 'ਤੇ ਮਸਤੂਆਂ ਨੇ ਬਡਰੁੱਖਾ ਪਿੰਡ ਲਾ ਗਈ ਹੈ, ਬਡਰੁੱਖੀ ਮਿਸਤਰੀਆਂ ਨੇ ਇੱਕ ਚੱਕੀ ਲਾਈ, ਕਦੇ ਕਦੇ ਕਿਸੇ ਕਿਸੇ ਪਿੰਡ ਚੱਕੀ ਲਾਈ ਹੁੰਦੀ ਸੀ, ਕਈ ਕਈ ਪਿੰਡਾਂ ਦੇ ਆਟਾ ਭਿਆਉਣ ਵਾਸਤੇ ਆਉਂਦੇ, ਲੋਕਾਂ ਨੂੰ ਸੂਚਨਾ ਦੇਣ ਵਾਸਤੇ ਉਹ ਇੰਜਣ ਦਾ ਜਿਹੜਾ ਸਲੰਸਰ ਹੈ ਉਹਦੇ ਉੱਤੇ ਇੱਕ ਲੋਹੇ ਦੀ ਕੁੱਜੀ ਜੀ ਬੰਨ ਲੈਂਦੇ। ਜਦੋਂ ਇੰਜਣ ਦਾ ਧੂੰਆਂ ਉਹਦੇ ਵਿੱਚੋਂ ਨਿਕਲਦਾ ਨਾ, ਹਵਾ ਦਾ ਪ੍ਰੈਸ਼ਰ, ਤਾਂ ਉਹਦੇ ਵਿੱਚੋਂ ਆਵਾਜ਼ ਨਿਕਲਦੀ, ਫਿਰ ਤੁਕ ਤੁਕ ਦੀ ਆਵਾਜ਼, ਲੋਕਾਂ ਨੂੰ ਪਤਾ ਚੱਲੇ ਵੀ ਚੱਕੀ ਚੱਲ ਪਈ ਤੇ ਆਟਾ ਪਿਆ ਲਿਆ। ਇਹਦੇ 3 ਵਜੇ ਚੱਕੀ ਜੋੜ ਦਿੱਤੀ। ਮਹਾਂਪੁਰਸ਼ ਮਸਤੂਆਂ ਨੇ ਆਪ ਚੌਕਾ ਮਾਰ ਕੇ ਮਹਿੰਦੇ ਅਤੇ ਹੋਰਨਾਂ ਨੂੰ ਨਾਲ ਬਿਠਾ ਕੇ ਨਾਮ ਜਪਾਇਆ ਕਰਦੇ ਸੀ, ਆਪ ਜਪੈ ਅਮਰ ਹੈ ਨਾਮ। ਮਹਾਂਪੁਰਸ਼ ਅਜੇ ਧਿਆਨ ਸਾਧਨਾ 'ਚ ਬੈਠੇ ਸੀ, ਉਹਦੇ ਚੱਕੀ ਚੱਲ ਪਈ। ਮਹਾਂਪੁਰਸ਼ ਕਹਿੰਦੇ ਗੁਰਮੁਖੋ। ਹਾਂ ਮਹਾਰਾਜ ਜੀ। ਕਹਿੰਦੇ ਆਹ ਆਵਾਜ਼ ਕੈਸੀ ਆਉਂਦੀ ਹੈ? ਕਹਿੰਦੇ ਮਹਾਰਾਜ ਬਡਰੁੱਖੀ ਮਿਸਤਰੀਆਂ ਨੇ ਚੱਕੀ ਜੋੜ ਦਿੱਤੀ। ਕਹਿੰਦੇ ਕਿਹਨੇ ਜੋੜਤੀ? ਮੈਂ ਇਹ ਨਹੀਂ ਪੁੱਛਿਆ। ਆਵਾਜ਼ ਕੈਸੀ ਆ ਰਹੀ ਹੈ? ਮਹਾਰਾਜ ਜੀ ਚੱਕੀ ਦੀ ਆਵਾਜ਼। ਕਹਿੰਦੇ ਕਹਿੰਦੀ ਕੀ ਹੈ? ਕਹਿੰਦੇ ਜੀ ਤੁਕ ਤੁਕ ਕਹਿੰਦੀ ਹੈ। ਕਹਿੰਦੇ ਜਪ ਲਿਆ ਨਾ ਫਿਰ ਤੁਸੀਂ? ਕਿਉਂ ਜੀ? ਚੱਕੀ ਤਾਂ ਤੁਕ ਤੁਕ ਕਹਿੰਦੀ ਹੈ। ਕਹਿੰਦੇ ਤੁਹਾਨੂੰ ਤੁਕ ਤੁਕ ਸੁਣ ਕੇ ਮੈਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ, ਬੜਾ ਫਰਕ ਹੈ। ਸਭੋ ਜਪੀ ਹੈ ਜਾਤ, ਚਾਹੇ ਲੋਹੇ 'ਚੋਂ ਵੀ ਆ ਰਹੀ ਹੈ, ਜਾਨਵਰਾਂ ਦੀ ਆਵਾਜ਼ ਇੱਕ ਪਾਸੇ ਰਹਿ ਗਈ। ਇਸ ਟੋਪੇ ਚ ਮੁਕਾਏ ਦਿੱਤੀ ਗੱਲ ਸਭ ਤੋਂ ਜਪੀ ਹੈ ਜਾਪ ਜੋ ਮੁੱਖੋਂ ਬਲੇਟੇ ਆ, ਜਿੱਥੋਂ ਵੀ ਆਵਾਜ਼ ਆ ਰਹੀ ਹੈ ਉਹ ਵਾਹਿਗੁਰੂ ਦੀ ਧੁਨ ਹੋ ਕੇ ਸੁਣੇਗੀ ਉਸ ਦੀ, ਕਿਉਂਕਿ ਉਹਦੀ ਅਵਸਥਾ ਹੈ, ਇਸ ਅਵਸਥਾ ਵਿੱਚ ਇਹ ਸੱਤਵੀਂ ਅਵਸਥਾ ਹੈ। ਇਸ ਤੋਂ ਇਲਾਵਾ ਫਿਰ ਅਗਲੀ ਅਵਸਥਾ, ਉਹਨਾਂ ਅਵਸਥਾ ਦੇ ਵਿੱਚ ਜਾ ਕੇ ਤੇ ਜਿੰਨੇ ਵੀ ਹਿਰਦੇ ਹੈ ਸਾਰਿਆਂ ਹਿਰਦਿਆਂ ਦੇ ਵਿੱਚ ਪਰਮਾਤਮਾ ਬੈਠਾ ਹੈ। ਕਿਵੇਂ ਬੈਠਾ? ਤੂੰ ਹਿਰਦੇ ਗੁਪਤ ਗੁਪਤ ਉਕੜ, ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਪੂਜਨ ਗੁਬਾਰੀ। ਅਗਿਆਨੀਆਂ ਨੇ ਤੇਰਾ ਗਿਆਨ ਨਹੀਂ ਜਾਣਿਆ, ਪ੍ਰੇਮ ਨਹੀਂ ਜਾਣਿਆ, ਤੇਰਾ ਭਾਉ ਨਾ ਪੂਜਨ ਗੁਬਾਰੀ। ਤੇ ਇਸ ਅਵਸਥਾ ਦੇ ਵਿੱਚ ਜਾ ਕੇ ਨਾਮਦੇਵ ਜੀ ਪਹੁੰਚੇ ਇਸ ਅਵਸਥਾ ਵਿੱਚ। ਜਦੋਂ ਇਸ ਅੱਠਵੀਂ ਅਵਸਥਾ ਵਿੱਚ ਪਹੁੰਚ ਗਏ, ਨਾਮਦੇਵ ਫਿਰ ਇਸ ਅਵਸਥਾ ਦੀ ਬਾਣੀ ਬੋਲਿਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਭੈ ਕੱਟ ਰਾਮ, ਘਟਣਾ ਵੀ ਹਿਰਦੇ ਦਾ, ਸਭੈ ਕੱਟ ਰਾਮ ਬੋਲਦਾ। ਹੁਣ ਰਾਮ ਕੱਲਾ ਮੇਰੇ ਹਿਰਦੇ 'ਚ ਨਹੀਂ ਬੋਲਦਾ, ਹੁਣ ਤਾਂ ਸਾਰੀਆਂ ਘਟਾਂ ਵਿੱਚ ਬੋਲ ਰਿਹਾ, ਸਾਰੇ ਹਿਰਦੇ 'ਚ ਬੋਲ ਰਿਹਾ। ਸਭੈ ਕੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ, ਕੌਣ ਹੈ ਜੋ ਰਾਮ ਤੋਂ ਬਿਨਾਂ ਬੋਲ, ਮੇਰਾ ਰਾਮ ਨਹੀਂ ਬੋਲ ਰਿਹਾ, ਰਾਮ ਦੇ ਨਾਮ ਕੋ ਬੋਲੈ। ਏਕਲ ਮਾਟੀ ਪੁੰਚਰ ਚੀਤੀ ਪਾਂਜਨ ਹੈ ਪੌਣਾ ਨਾਲ, ਅਸਥਾਵਰ ਜੰਗੋਂ ਕੀਟ ਪਤੰਗੋਂ ਕਟਕਟ ਨਾਮ। ਚਲੋ ਉੱਥੇ ਵਿਆਪਕਤਾ ਦੀ ਬਾਤ ਕੀਤੀ ਹੈ, ਪਰ ਇੱਥੇ ਨਾਮ ਜਪਣ ਦੀ ਬਾਤ ਨਾਮ ਦੇ ਕੀਤੀ। ਜਦੋਂ ਇਸ ਅਵਸਥਾ ਦੇ ਵਿੱਚ ਸਿਮਰਨ ਕਰਨ ਵਾਲਾ ਪਹੁੰਚ ਜਾਂਦਾ ਹੈ, ਇਸ ਤੋਂ ਅਗਲੀ ਅਵਸਥਾ ਜਿਹੜੀ ਹੈ ਮੈਨੂੰ ਕਹਿ ਰਹੇ ਹੋ, ਉਸ ਅਵਸਥਾ ਦਾ ਰਾਹ ਖੁੱਲ ਜਾਂਦਾ ਹੈ। ਉਹ ਅਵਸਥਾ ਹੈ ਤੱਤਾਂ ਦੇ ਵਿੱਚੋਂ ਆਵਾਜ਼ ਸੁਣ, ਤੱਤਾਂ ਦੇ ਵਿੱਚੋਂ ਹੀ ਨਾਮ ਦੀ ਆਵਾਜ਼ ਸੁਣ। ਉਹ ਕੈਸੀ ਅਵਸਥਾ ਹੈ? ਧਰਤੀ ਚੋਂ, ਪਤਾਲ ਚੋਂ, ਆਕਾਸ਼ ਚੋਂ, ਸਾਰੀ ਜਗ੍ਹਾ ਤੋਂ ਹੀ ਜੋ ਜਾਪ ਕਰ ਰਿਹਾ ਉਹੀ ਜਾਪ ਸੁਣ। ਉਹਦੇ ਵਾਸਤੇ ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ, ਪੌਣ ਪਾਣੀ ਬਿਰਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ। ਦੂਸਰਾ ਪ੍ਰਮਾਣ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਪੈ ਰਾਮ। ਇਸ ਤੁਕ ਤੇ ਆ ਕੇ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀਆਂ ਨੇ, ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਿਦਿਆਰਥੀਆਂ ਨੇ ਮਹਾਂਪੁਰਸ਼ਾਂ ਨੂੰ ਇੱਕ ਗੱਲ ਪੁੱਛੀ, ਸਤਪੁਰਸ਼ੋ ਗੁਰਬਾਣੀ ਤੇ ਸ਼ੰਕਾ ਤਾਂ ਕਰਨ ਵਾਲਾ ਸਿੱਖੇ ਨਹੀਂ ਹੁੰਦਾ, ਪਰ ਸਾਡੀ ਸਮਝ 'ਚ ਨਹੀਂ ਆ ਰਹੀ ਹੈ ਬਾਤ। ਇਹ ਤਾਂ ਜੜ ਵਸਤੂਆਂ, ਇਹਨਾਂ 'ਚੋਂ ਨਾਮ ਕਿਵੇਂ ਜਪਿਆ ਜਾ ਸਕਦਾ? ਮਹਾਂਪੁਰਖ ਦੇ ਅਰਥ ਤਾਂ ਜਿਵੇਂ ਕਲਗੀਧਰ ਪਾਤਸ਼ਾਹ ਚਲੇ ਆ ਰਹੇ ਸੁਣਾ ਦਿੱਤੇ, ਵੀ ਜੇ ਤੁਹਾਡੇ ਨਹੀਂ ਸਮਝ ਪਿਆ, ਜੇ ਤੁਹਾਨੂੰ ਅਜਮੈਸੀ ਪ੍ਰੈਕਟੀਕਲ ਹੀ ਤੁਹਾਨੂੰ ਕਰਾ ਦਿੰਦੀ ਭਾਗ ਜਾ ਕੇ ਉਹਨਾਂ ਨੂੰ ਪਿੰਡਰੀ। ਅੱਜ ਵੀ ਉਹ ਜਗ੍ਹਾ ਮੌਜੂਦ ਹੈ, ਉਸਨੂੰ ਅਕਾਲ ਉਠਿਆ ਉਹਦਾ ਨਾਮ ਹੈ, ਜਗ੍ਹਾ ਕਮਰਾ ਮੌਜੂਦ ਹੈ ਜੀ, ਜਿੱਥੇ ਖੇਡ ਬੱਤੀ। ਮਹਾਂਪੁਰਸ਼ਾਂ ਨੇ 40 ਦਿਨ ਪਹਿਲਾਂ ਉਹਨਾਂ ਤੋਂ ਸਾਧਨਾ ਕਰੀ, 1 ਵਜੇ ਉਠਾਉਣਾ, ਕਈ ਕਈ ਘੰਟੇ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਾਉਣਾ, ਫਿਰ ਉਹਨਾਂ ਚੋਂ ਦੇਖਿਆ ਵੀ ਕਿੰਨਿਆਂ ਦੀ ਅਵਸਥਾ ਠੀਕ ਸਵੱਛ ਹੋ ਗਈ, ਉਹਨਾਂ ਨੂੰ ਚੁਣ ਲਿਆ। ਮਹਾਂਪੁਰਸ਼ਾਂ ਨੇ ਰਾਤ ਦੇ 1:30 ਵਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਗਾ ਲਿਆ ਰਾਤ, ਕਹਿੰਦੇ ਵੀ ਬਚਨ ਦਿਓ, ਕੋਈ ਗੜਬੜ ਤਾਂ ਨਹੀਂ ਕਰੋਗੇ, ਜੋ ਕਿ ਖੇਡ ਤੁਹਾਨੂੰ ਨਜ਼ਰ ਆਵੇ, ਜ਼ਬਾਨ ਤੋਂ ਤਾਂ ਨਹੀਂ ਬੋਲੋਗੇ, ਜ਼ਬਾਨ ਤੋਂ ਵਜੇ ਨਹੀਂ ਕੱਢਣਾ, ਜਦੋਂ ਮੈਂ ਬੁਲਾਵਾਂ ਉਹਨਾਂ ਬੱਚੇ ਨਹੀਂ ਬੋਲੋਗੇ। ਕਹਿੰਦੀ ਬਿਲਕੁਲ ਜੀ, ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ। ਕਹਿੰਦੇ ਨੇ ਗੁਰੂ ਸਾਹਿਬ ਦਾ ਚੰਗਾ, ਮਹਾਂਪੁਰਸ਼ਾਂ ਨੇ ਆਪਣੀ ਚੇਤਨਾ ਜਿੱਥੇ ਉਹਨਾਂ ਦਾ ਜਾਪ ਤੱਤਾਂ ਤੱਕ ਪਹੁੰਚਿਆ ਹੋਇਆ ਸੀ, ਉਹਨਾਂ ਨੇ ਆਪਣੀ ਚੇਤਨਾ ਆਪਣੀ ਸੁਰਤ ਨੂੰ ਕੰਧ ਦੇ ਧਿਆਨ ਵਿੱਚ ਲੈ ਲਿਆ। ਕਹਿੰਦੇ ਇਸ ਤਰ੍ਹਾਂ ਕਰੋ ਬਾਈ, ਗੁਰਦੁਆਰੇ ਦੀ ਇਹਦੀ ਕੁਟਿਆ ਦੀ ਕੰਧ ਦੇ ਨਾਲ ਕੰਨ ਲਾ ਕੇ ਸੁਣ ਲਈ ਆਵਾਜ਼, ਆਵਾਜ਼ ਲਾਈ, ਕੰਨ ਲਾਇਆ, ਮੂਲ ਮੰਤਰ ਦੀ ਆਵਾਜ਼ ਆ ਰਹੀ ਹੈ। ਉਸ ਵੇਲੇ ਸੰਤ ਮੂਲ ਮੰਤਰ ਦਾ ਪਾਠ ਕਰਨ, ਕਹਿੰਦੇ ਮਹਾਰਾਜ ਜੀ ਮੂਲ ਮੰਤਰ ਦੀ ਆਵਾਜ਼ ਆ ਰਹੀ ਹੈ। ਕਹਿੰਦੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਧਰਤ ਪਤਾਲ ਆਕਾਸ਼ ਜਿਹੜਾ ਨਾਮ ਨਹੀਂ ਜਪ ਸਕਦਾ, ਕੰਨਾਂ ਵੀ ਜਪ ਰਹੀਆਂ, ਸੁਣ ਲਿਆ ਹੁਣ ਤੁਸੀਂ? ਹਾਂਜੀ ਸੁਣ। ਕਹਿੰਦੇ ਦਰਵਾਜ਼ਿਆਂ ਨੂੰ ਕੰਨ ਲਾਓ, ਕਹਿੰਦੇ ਜੀ ਇਹਨਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਆ ਰਹੀ ਹੈ। ਕਹਿੰਦੇ ਇਹ ਸਾਰਾ ਪ੍ਰਤਾਪ ਇਸ ਦਾਤੇ ਦਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨ 'ਚ ਅਰਦਾਸ ਕੀਤੀ ਹੈ ਤੁਹਾਡੇ ਜੀ ਕਿ ਤੁਹਾਨੂੰ ਜਾਪ ਸੁਣ ਲੱਗ ਜਾਏ, ਤੁਹਾਡੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨਾਂ 'ਤੇ ਸੰਤੁਸ਼ਟ ਹੈ, ਜਾਂ ਫਿਰ ਗੁਰੂ ਨਾਨਕ ਦੇ ਸਰਗੁਣ ਸਰੂਪ ਦੇ ਦਰਸ਼ਨਾਂ ਦੀ ਵੀ ਕੋਈ ਇੱਛਾ ਹੈ। ਬਾਕੀ ਕਹਿੰਦੇ ਦੇਖੋ ਜੀ ਬਾਤ ਇਹ ਹੈ ਤਾਂ ਪ੍ਰਗਟ ਦੇਹ ਗੁਰੂ ਗ੍ਰੰਥ ਸਾਹਿਬ ਦੀ, ਪਰ ਉਹ ਅੰਦਰ ਇੱਛਾ ਤਾਂ ਬਣੀ ਰਹਿੰਦੀ ਹੈ ਵੀ ਗੁਰੂ ਨਾਨਕ ਦੇ ਸਰੂਪ ਵਿੱਚ ਦਰਸ਼ਨ ਹੁੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਦਰਸ਼ਨ। ਬਾਬਾ ਅਰਜਨ ਦੇਵ ਸਿੰਘ ਨੇ ਵੀ ਪਰ ਕਿਹਾ, ਕਹਿੰਦੇ ਚੰਗਾ ਗੁਰੂ ਪਿਆਰਿਓ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰੋ, ਇਹ ਉਹਨਾਂ ਦੇ ਜੀਵਨ ਦੇ ਅੰਦਰ ਲਿਖਿਆ ਹੋਇਆ। ਗੁਰੂ ਪਿਆਰਿਓ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਇਹ ਜੀਵਨ ਦੇ ਆਪਣੇ ਅੱਖਾਂ ਨਾਲ ਵੀ ਪੜ੍ਹ ਸਕਦੇ ਜੋ ਮੈਂ ਆਪ ਜੀ ਦੇ ਨਾਲ ਦੱਸ ਰਿਹਾ। ਮਹਾਂਪੁਰਸ਼ਾਂ ਨੇ ਆਪਣੀ ਕਮਾਈ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਪ੍ਰਤੱਖ ਰੂਪ ਦੇ ਵਿੱਚ, ਇਕੱਲੇ ਗੁਰੂ ਨਾਨਕ ਦੇ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਰਗੁਣ ਸਰੂਪ ਸਾਰਿਆਂ ਸਰੂਪਾਂ ਦੇ ਦਰਸ਼ਨ ਹੋਏ, ਖੇਡ ਵਰਤੀ ਤੇ ਸਾਰਿਆਂ ਸਿੰਘਾਂ ਦੀ ਅਵਸਥਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਰਸ਼ਨ ਵੀ ਹੋਏ, ਦਰਸ਼ਨ ਕਿੱਥੇ ਲੈਣ ਵਜੋਗਾ ਜੀ। ਤੱਤਾਂ ਦੀ ਆਵਾਜ਼ ਕੰਨਾਂ ਦੇ ਨਾਲ ਨਾਮ ਰੂਪ ਹੋ ਕੇ ਸੁਣਨੀ। ਰਾਜਸਥਾਨ ਦੇ ਅੰਦਰ ਇੱਕ ਬੀਬੀ ਸੀ, ਬੜੀ ਸਧਾਰਨ ਜਿਹੀ, ਪਹਿਲਾਂ ਤਾਂ ਪੇਕੇ ਘਰ ਵਿੱਚ ਬਹੁਤਾ ਸਥਾਨ ਸਰਕਾਰ ਵਾਲਾ ਨਹੀਂ ਮਿਲਿਆ, ਕਮਲੀ ਕਮਲੀ ਕਹੀ ਜਾਂਦੀ, ਕਮਲੀ ਹੈ ਨਹੀਂ ਸੀ। ਤੇ ਫਿਰ ਉਹਨੂੰ ਜਦੋਂ ਵਿਆਹ ਦਿੱਤਾ ਤੇ ਫਿਰ ਸਹੁਰਿਆਂ ਨੇ ਕਮਲੀ ਕਮਲੀ ਕਹਿਣਾ ਸ਼ੁਰੂ ਕਰ ਦਿੱਤਾ। ਪਤਾ ਸਹੁਰਿਆਂ ਨੂੰ ਵੀ ਨਾ ਲੱਗਿਆ ਤੇ ਪੇਕਿਆਂ ਨੂੰ ਵੀ ਨਾ ਲੱਗਿਆ ਵੀ ਬਾਤ ਕੀ ਹੈ। ਪੇਕਿਆਂ ਦੇ ਵਿੱਚ ਵੀ ਗੋਹੇ ਕੂੜੇ ਦਾ ਕੰਮ ਕਰਾਇਆ ਜਾਂਦਾ ਸੀ ਤੇ ਹੁਣ ਸਹੁਰੇ ਘਰ ਦੇ ਵਿੱਚ ਪਾਥੀਆਂ ਪੱਥਰਾਂ ਗੋਹਾ ਕੂੜਾ ਕਰਦੀ ਰਹੀ। ਇੱਕ ਦਿਨ ਕੀ ਹੋਇਆ, ਗਵਾਂਢਣ ਨੇ ਪਾਥੀਆਂ ਚੁੱਕ ਲਈਆਂ ਕਿ ਰਾਜਸਥਾਨ ਦੇ ਵਿੱਚ ਅੱਜ ਵੀ ਜਾ ਕੇ ਸੁਣੋਗੇ ਤੈਨੂੰ ਇਹ ਬਾਤ ਆਪ ਜੀ ਮਿਲੇ, ਪਾਥੀਆਂ ਚੁੱਕ ਲਈ। ਉਹ ਬੀਬੀ ਕਦੇ ਕਿਸੇ ਨਾਲ ਲੜਦੀ ਨਹੀਂ ਸੀ ਸੁਣੀ, ਪਰ ਅੱਜ ਪਹਿਲਾ ਦਿਨ ਹੈ ਉਹ ਗਵਾਂਢਣ ਦੇ ਨਾਲ ਕਹਿੰਦੀ, ਭੈਣੇ ਤੇਰੇ ਕੋਲ ਪਾਥੀਆਂ ਦੇ ਜੇ ਘਾਟਾ ਸੀ ਮੇਰੇ ਤੋਂ ਮੰਗ ਕੇ ਲੈ ਲੈਂਦੀ। ਕਹਿੰਦੀ ਤੂੰ ਬੜੀ ਦਾਤੀ ਆ ਵੀ ਪਾਥੀਆਂ ਦੇਣਾ, ਮੈਂ ਕਦੋਂ ਚੱਕਿਆ, ਉਹਨੇ 18 ਸਲੋਕ ਕਰਾ ਤੇ ਮੂਹਰੇ। ਉਹ ਕਹਿੰਦੀ ਦੇਖ ਪਾਥੀਆਂ ਮੇਰੀਆਂ ਤਾਂ ਚੁੱਕੀਆਂ, ਤੇਰੇ ਵਿੱਚੋਂ ਲੈਣੀਆਂ। ਨਾਮ ਜਪਣ ਵਾਲਾ ਜਾਂ ਤਾਂ ਕਿਸੇ ਗੱਲ ਤੇ ਸਿਰੜ ਧਾਰ ਲਈਏ, ਹਰ ਧਾਰ ਲੈਣੇ ਤੇ ਰੱਬ ਹੀ ਰੱਬ ਹੈ ਵੀ ਪਰਮੇਸ਼ਰ ਦੀ ਕਿਰਪਾ ਕਰੇ, ਮਰ ਜਾਓਗੇ ਵੀ ਉਹ ਆਪਣਾ ਵਚਨ ਨਹੀਂ ਦੇਵੋ। ਕਹਿੰਦੀ ਪਾਥੀਆਂ ਤੇਰੇ ਵਾਲੇ, ਪੰਚਾਇਤ ਇਕੱਠੀ ਹੋ ਗਈ, ਝਗੜਾ ਵੱਧ ਕੇ ਪੰਚਾਇਤ ਚਲਾਇਆ। ਪੰਚਾਇਤ ਕਹਿਣ ਲੱਗੀ, ਫੁੱਲੀ ਬਾਈ ਦਾ ਨਾਮ ਸੀ ਬੀਬੀ ਦਾ, ਫੁੱਲੀ ਬਾਈ ਸਾਨੂੰ ਕੀ ਪਤਾ ਤੇਰੀਆਂ ਪਾਥੀਆਂ ਦਾ ਕਿਹੜਾ ਮੋਹਰ ਲੱਗੀ ਹੋਈ ਹੈ, ਕੀ ਕਰੀਏ, ਫੈਸਲਾ ਅਸੀਂ ਕਿਵੇਂ ਕਰ ਸਕਦੇ ਹਾਂ, ਕੋਈ ਗਵਾਹ ਚਾਹੀਦਾ। ਕਹਿੰਦੀ ਗਵਾਹ ਮੇਰਾ ਨਾਮ, ਹਿੰਦੂ ਮੱਤ ਦੀ ਸੀ, ਕਹਿੰਦੀ ਮੇਰਾ ਨਾਮ ਗਵਾਹ ਹੈ। ਕਿਸ ਤਰ੍ਹਾਂ ਤੇਰਾ ਨਾਮ ਗਵਾਹੀ ਦਊਗਾ ਉੱਥੇ, ਕਹਿੰਦੀ ਹਾਂ ਦਊਗਾ। ਹੈ ਕਿਸ ਤਰ੍ਹਾਂ ਦਊਗਾ, ਕਹਿੰਦੀ ਅੱਛਾ ਮੇਰੇ ਰਾਮ ਦੀ ਇਹੀ ਰਜ਼ਾ ਹੈ, ਮੈਂ ਸੰਸਾਰ ਦੇ ਵਿੱਚ ਕਮਲੀ ਕਮਲੀ ਉਹ ਤੁਰਨੀ ਇੱਕ ਤੁਰਨਾ ਚਾਹੁੰਦੀ ਸੀ, ਸੰਸਾਰ 'ਚ ਪਤਾ ਨਾ ਲੱਗੇ ਮੈਂ ਕੌਣ ਹਾਂ। ਇਹੀ ਭਾ ਗਿਆ ਕਿ ਮੈਨੂੰ ਹੁਣ ਉਹਨਾਂ ਨੇ ਇਸ ਤਰੀਕੇ ਨਾਲ ਨਹੀਂ ਜੀਣ ਦੇਣਾ, ਇਹ ਜੇ ਰਾਮ ਨੂੰ ਐਸਾ ਹੀ ਪਾਉਂਦਾ ਮੇਰੀ ਗਵਾਹੀ ਰਾਮ ਕਿਵੇਂ ਦੇਵੇਗਾ, ਮੈਂ ਹਰ ਪਾਥੀ ਨਾਮ ਜਪ ਕੇ ਪੱਕੀ ਹੋਈ ਹੈ, ਮੇਰਾ ਰਾਮ ਪਾਥੀਆਂ ਦੇ ਵਿੱਚ ਵੀ ਬੋਲੇਗਾ। ਇਹ ਰਾਜਸਥਾਨ ਦੀ ਘਟਨਾ ਹੈ, ਇਹ ਕਿਵੇਂ ਹੋ ਸਕਦਾ, ਕਈ ਹੋਏਗਾ। ਪੰਚਾਇਤ ਵਾਲੇ ਉਹ ਪਾਥੀਆਂ ਚੁੱਕ ਚੁੱਕ ਕੰਨਾਂ ਨੂੰ ਲਾਓ, ਜਿਹਦੇ ਵਿੱਚ ਆਵਾਜ਼ ਰਾਮ ਦੀ ਨਹੀਂ ਆਏਗੀ ਉਹ ਪਾਥੀ ਇਹਦੀ, ਜਿਹਦੇ 'ਚ ਰਾਮ ਦੀ ਆਵਾਜ਼ ਆਏ ਪਾਥੀ ਮੇਰੀ ਹੋਏਗੀ। ਪਾਥੀਆਂ ਚੁੱਕ ਕੇ ਜਦੋਂ ਕੰਨਾਂ ਨੂੰ ਲਾਈਆਂ, ਕੁਝ ਪਾਥੀਆਂ 'ਚੋਂ ਰਾਮ ਦੀ ਆਵਾਜ਼ ਆਈ, ਪੰਚਾਇਤ ਹੱਥ ਬੰਨ ਕੇ ਖੜ ਗਈ, ਫੁੱਲੀ ਬਾਈ ਤੂੰ ਤਾਂ ਬਹੁਤ ਵੱਡੇ ਮਹਾਂਪੁਰਸ਼ ਹੈ, ਸਾਨੂੰ ਮਾਫ਼ ਕਰ ਦੇ ਸਕੀ। ਉਹ ਪਾਥੀਆਂ ਵਾਲੀ ਬੀਬੀ ਆ ਕੇ ਪੈਰਾਂ 'ਤੇ ਡਿੱਗਦੀ, ਭੈਣੇ ਮੈਨੂੰ ਮਾਫ਼ ਕਰ ਦੇ, ਮੈਂ ਚੋਰੀ ਕੀਤੀ ਤੇਰੀ ਪਾਥੀਆਂ ਦੀ, ਮੈਨੂੰ ਮਾਫ਼ ਕਰ ਦੇ। ਇਹ ਆਵਾਜ਼ ਰਾਜਸਥਾਨ ਦੇ ਵਿੱਚ ਹਕੂਮਤ ਕਰਨ ਵਾਲੇ ਮਹਾਰਾਜੇ ਜੈਪੁਰ ਦੇ ਰਾਜੇ ਨੂੰ ਆਵਾਜ਼ ਪਹੁੰਚੀ ਵੀ ਮੇਰੀ ਰਿਆਸਤ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਬੀਬੀ ਹੈ। ਆਪ ਗਿਆ ਮਾਤਾ ਚਰਨ ਪਾ ਮੇਰੇ ਮਹਿਲਾਂ ਵਿੱਚ, ਕਹਿੰਦੀ ਮੈਂ ਗੋਹਾ ਕੂੜਾ ਕਰਨ ਵਾਲਾ ਨਹੀਂ ਮਾਤਾ, ਹੁਣ ਐਸਾ ਨਾ ਵਚਨ ਕਰ, ਮੇਰਾ ਘਰ ਪਵਿੱਤਰ ਹੋ ਜਾਏਗਾ। ਕਹਿੰਦੀ ਅੱਛਾ, ਜੇ ਤੂੰ ਬਾਕੀ ਦੇ ਲੋਕ ਵੀ ਕਹਿਣ ਲੱਗੇ ਚਲੇ ਗਏ ਆਸਾ ਵਕਤ ਨਾਲ ਖੇਡ ਵਰਤੀ ਉਹ ਮਹਿਲ ਕੇ ਚਲੇ ਗਏ ਜੇ ਕੱਪੜੇ ਦੀ ਮਾਤਾ ਆਪਣੇ ਤੋਂ ਫਿਰ ਉਹ ਕਿਹੜਾ ਵਧੀਆ ਕੱਪੜੇ ਤਾਂ ਕਦੇ ਪਾਏ ਨਹੀਂ ਸੀ ਜਲ ਗਈ ਮਹਿਲਾ ਚ ਰਣਵਾਸ ਦੇ ਵਿੱਚ ਇਹ ਮਾਤਾ ਇਹਨਾਂ ਨੂੰ ਸਿੱਖਿਆ ਦੇ ਦਿਓ ਉਹ ਸਾਰੀਆਂ ਮਹਾਰਾਣੀਆਂ ਹੱਸ ਕੇ ਜਿਵੇਂ ਰਾਜੇ ਜਨਤੀ ਸਭਾ ਵਿੱਚ ਬਾਕੀ ਦੇ ਬੜੇ ਬੜੇ ਰਿਸ਼ੀ ਹੱਸ ਪਏ ਸੀ ਵਿਦਵਾਨ ਇਹ ਕਿੱਥੋਂ ਮਹਾਰਾਜ ਨੇ ਲਿਆਂਦੀ ਸਾਨੂੰ ਮਹਾਰਾਜ ਕਹਿੰਦਾ ਮਾਤਾ ਕਿਰਪਾ ਹੀ ਰੱਖਣੀ ਕਹਿੰਦੀ ਕੋਈ ਮੈਂ ਗੱਲ ਕਰਨੀ ਇਹਨਾਂ ਨਾਲ ਉਸ ਵੇਲੇ ਰਾਜਸਥਾਨੀ ਬੋਲੀ ਵਿੱਚ ਇੱਕ ਹਾਲਾਂਕਿ ਕਦੇ ਕਵੀਆਂ ਦੇ ਕੋਲ ਵੀ ਨਹੀਂ ਸੀ ਬੈਠੀ ਕਹਿੰਦੀ ਰਾਣੀਓ ਗਹਿਣਾ ਗੰਠਾ ਤਨ ਕੀ ਸੋਭਾ ਕਾਇਆ ਕਾਚੋ ਭਾਂਡੋ ਇਹ ਰਾਜਸਥਾਨੀ ਬੋਲੀ ਹੈ ਇਹ ਕਾਇਆ ਕੱਚਾ ਜਿਹਾ ਭਾਂਡਾ ਹੈ ਗਹਿਣਾ ਗੰਠਾ ਤਨ ਕੀ ਸੋਭਾ ਕਾਇਆ ਕਾਚੋ ਭਾਂਡੋ ਅਗਲੇ ਜਨਮੇ ਕੁੱਤੀਆ ਬਣੂਗੀ ਰਾਮ ਜਪੋ ਨਹੀਂ ਰਾਂਡੋ ਅਗਲੇ ਜਨਮ ਕੁੱਤੀਆਂ ਬਣਾਉਂਗੀਆਂ ਅੱਜ ਤਾਂ ਰਾਣੀਆਂ ਬਣੀਆਂ ਜੇ ਰਾਮ ਨੇ ਜਪਿਆ ਨਾ ਅਗਲੇ ਜਨਮ ਚ ਕੁੱਤੀਆਂ ਬਣਾਉਂਗੀਆਂ ਏਕ ਭਗਤ ਭਗਵਾਨ ਜੇ ਪ੍ਰਾਣੀ ਕਹੇ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨ ਪਾਏ ਪਹਿਲੀ ਡਿਪਟੀਆਂ ਇਹ ਅਵਸਥਾ ਇਹ ਤੱਤਾਂ ਵਿੱਚੋਂ ਆਵਾਜ਼ ਬਲਿਆ ਜਾਈ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਤੇ ਇਸ ਕਰਕੇ ਤਤ ਪਤਾਲ ਆਕਾਸ਼ ਹੈ ਮੇਰੀ ਜਿੰਦਗੀ ਇਹ ਸੋ ਹਰ ਹਰ ਨਾਮ ਪਿਆ ਇਹ ਨੌਵੀਂ ਅਵਸਥਾ ਹੈ ਹੁਣ ਅਵਸਥਾ ਗੁਰੂ ਸਾਹਿਬ ਜੀ ਆਪਾਂ ਨੂੰ ਉਹ ਦੱਸਣਗੇ ਜਿਹੜੀ ਅਵਸਥਾ ਤੋਂ ਅੱਗੇ ਕੋਈ ਅਵਸਥਾ ਨਹੀਂ ਉਹ ਅਵਸਥਾ ਦੀ ਅਵਧੀ ਅਵਸਥਾ ਦੀ ਹੱਦ ਇਸ ਤੋਂ ਅੱਗੇ ਕੋਈ ਅਵਸਥਾ ਵੀ ਨਹੀਂ ਹੈ ਇਹ ਅਵਸਥਾ ਅਭੇਦਤਾ ਦੀ ਅਵਸਥਾ ਹੈ ਬਾਕੀ ਥੋੜੇ ਥੋੜੇ ਫਰਕ ਹੈ ਸਿਮਰਨ ਕਰਨ ਵਾਲੇ ਦਾ ਜਿਹਦਾ ਸਿਮਰਨ ਕਰ ਰਿਹਾ ਵੱਖਰਾ ਰਹਿ ਕੇ ਸਿਮਰਨ ਕਰ ਰਿਹਾ ਦਸਵੀਂ ਅਵਸਥਾ ਵਿੱਚ ਅਭੇਦ ਹੋ ਜਾਂਦਾ ਹੈ ਉਹ ਕਿਹੜੀ ਅਵਸਥਾ ਹੈ ਕਬੀਰ ਸਾਹਿਬ ਜੀ ਦੀ ਅਵਸਥਾ ਬਣੀ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਬੋਲੋ ਭਾਈ ਸਾਰੇ ਮੁਝ ਮੇ ਰਹਾਨਾ ਤੂੰ ਤੂੰ ਕਰਤਾ ਤੂੰ ਹੁਆ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਜਬ ਆਪਾ ਪਰ ਕਾ ਮਿਟ ਗਿਆ ਜਬ ਆਪਾ ਪਰ ਕਾ ਮਿਟ ਗਿਆ ਜਿਤ ਦੇਖੋ ਤਤ ਤੂੰ 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 ਕਰਤਾ ਤੂੰ ਹੁਆ ਤੂੰ ਤੂੰ ਕਰਤਾ ਤੂੰ ਹੁਆ ਇਹ ਅਵਸਥਾ ਹੈ ਕਿ ਜਦੋਂ ਤੂੰ ਤੂੰ ਕਰਤਾ ਤੂੰ ਹੁਆ ਵਾਹਿਗੁਰੂ ਵਾਹਿਗੁਰੂ ਕਹਿੰਦਾ ਵਾਹਿਗੁਰੂ ਦਾ ਸਰੂਪ ਬਣ ਜਾਂਦਾ ਕੋਈ ਵੱਖਰਾ ਨਹੀਂ ਰਹਿੰਦਾ ਧਿਆਨ ਦਾ ਧਿਆਨ ਧੀਰ ਦੀ ਤ੍ਰਿਕੁਟੀ ਨੂੰ ਪਰਛੇਦ ਕੇ ਦੇਖੋ ਇੱਕ ਹੈ ਧਿਆਤਾ ਧਿਆਤਾ ਕਿਹਨੂੰ ਕਹਿੰਦੇ ਧਿਆਉਣ ਵਾਲਾ ਇਹ ਧਿਆਨ ਅੰਤਸ਼ ਕਰਨ ਦੀ ਬਿਰਤੀ ਧੇ ਜਿਹਦਾ ਧਿਆਨ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਧਿਆਨ ਕਰੋ ਉਹ ਧੇ ਮੰਨੇ ਜਾਣਗੇ ਤੇ ਧਿਆਨ ਅੰਤਸ਼ ਕਰਨ ਦੀ ਬਿਰਤੀ ਇਕਾਗਰਤਾ ਰੂਪ ਤੇ ਧਿਆਤਾ ਧਿਆਨ ਤੇ ਧਿਆਤਾ ਧਿਆਉਣ ਵਾਲਾ ਜਿਹੜਾ ਜਿਹੜਾ ਜਗਿਆਸੂ ਧਿਆ ਰਿਹਾ ਜਦੋਂ ਤਿੰਨਾਂ ਦੀ ਤ੍ਰਿਕੁਟੀ ਨੂੰ ਪਰਛੇਦ ਕੇ ਤੇ ਬਾਕੀ ਕੁਛ ਨਹੀਂ ਰਹੇਗਾ ਆਪਾ ਪਰਚਾ ਮਿਟ ਗਿਆ ਧਿਆਤਾ ਧਿਆਨ ਧੇ ਦੀ ਤ੍ਰਿਕੁਟੀ ਨੂੰ ਪਰਛੇਦ ਕੇ ਇੱਕ ਰੂਪ ਹੋ ਜਾਏਗਾ ਧਿਆਉਣ ਵਾਲਾ ਵੱਖਰਾ ਨਹੀਂ ਰਹੇਗਾ ਜਿਉਂ ਜਲ ਮੈਂ ਜਲ ਪਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਇਹ ਅਖੀਰਲੀ ਅਵਸਥਾ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਦੱਸੀ ਹੈ ਗੁਰੂ ਕਿਰਪਾ ਕਰੇ ਸਤਿਗੁਰੂ ਇਹ ਅਵਸਥਾ ਆਪਣੇ ਗੁਰਸਿੱਖਾਂ ਨੂੰ ਦੱਸਣ ਇਹ ਮੈਨੂੰ ਵੀ ਅਸੀਸ ਬਖਸ਼ੋ ਇਹ ਕਥਨੀ ਚ ਨਾ ਰਹਿ ਜਾਣ ਇਹ ਅਵਸਥਾ ਇਹ ਕਲਗੀਧਰ ਪਾਤਸ਼ਾਹ ਤੇਰੇ ਬੱਚੇ ਬੱਚੀਆਂ ਦੀਆਂ ਜਿਹਨਾਂ ਦੀਆਂ ਬਣੀਆਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਜਿਹਨਾਂ ਦੀ ਨਹੀਂ ਬਣੀ ਉਹਨਾਂ ਨੂੰ ਆਪਣੀ ਬਾਣੀ ਦੁਆਰਾ ਕਿਰਪਾ ਰੱਖੋ ਤਾਂ ਕਿ ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖਾ ਸਰੀਰ ਜਿਹੜਾ ਸਫਲਾ ਹੋ ਸਕੇ ਇਹ ਦਸ ਅਵਸਥਾ ਨਾਮ ਦੀਆਂ ਕਤਲ ਕੀਤੀਆਂ ਗੁਰੂ ਪਿਆਰਿਓ ਇਹਦੇ ਵਿੱਚ ਵੈਖਰੀ ਦਾ ਜਾਪ ਸਭ ਤੋਂ ਮੁੱਖ ਹੈ ਇੱਥੋਂ ਸ਼ੁਰੂ ਹੋ ਕੇ ਅਖੀਰਲੀ ਅਵਸਥਾ ਜਿਹੜੀ ਹੈ ਉਹ ਦਸਵੀਂ ਹੈ ਉੱਥੇ ਪਹੁੰਚਣਾ ਜੇ ਅਵਸਥਾ ਦਾ ਗਿਆਨ ਨਾ ਹੋਵੇ ਮੰਦਰ ਤੇ ਜਾਂਦਾ ਜਾਂਦਾ ਮਾਰਗ ਦੇ ਸੱਜੇ ਖੱਬੇ ਨੂੰ ਵੀ ਤਾਂ ਮੁੜ ਸਕਦਾ ਪਿੱਛੇ ਨੂੰ ਵੀ ਮੁੜ ਸਕਦਾ ਭਰਮਣ ਬੋਝੇ ਪਿੱਛੇ ਨੂੰ ਮੁੜ ਜਾਏਗਾ ਤੇ ਜਦੋਂ ਹੋਏਗੀ ਅਵਸਥਾ ਦਾ ਗਿਆਨ ਫਿਰ ਅਗਾਂਹ ਭੂਤਰਾਂ ਤੋਂ ਪਿੱਛਾ ਵੇਰਨਾ ਹੋਣਾ, ਫਿਰ ਪਿੱਛੇ ਨੂੰ ਨਹੀਂ ਬੋਲਿਆ, ਅੱਗੇ ਅੱਗੇ ਜਾਏ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ, ਆਓ ਹੁਣ ਸਮਾਂ ਹੋ ਗਿਆ ਸਤਿਗੁਰਾਂ ਦੇ ਨਿਰੋਲ ਗੁਰਮੰਤਰ ਵਾਹਿਗੁਰੂ ਦੇ ਜਾਪ ਕਰਨ ਦਾ। ਜੋ ਅਵਸਥਾ ਗੁਰਬਾਣੀ ਦੁਆਰਾ ਸੁਣੀਆਂ ਤੇ ਇਹਨਾਂ ਨੂੰ ਅਮਲ ਵਿੱਚ ਲਿਆਈਏ। ਇਹ ਦਾਸ ਦੀ ਇਸ ਫੇਰੀ ਦੀ ਹਾਜ਼ਰੀ ਪ੍ਰਵਾਨ ਕਰਨੀ, ਕਿਉਂਕਿ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਦਾਸ ਨੂੰ ਹੁਣ ਵਾਪਸ ਜਾਣਾ ਪਏਗਾ। ਚਾਰ ਦਿਨ ਉੱਥੇ ਇੰਡੀਆ ਲਾ ਕੇ ਉਦੋਂ ਬਾਅਦ ਪ੍ਰੋਗਰਾਮ ਅੱਗੇ USA ਦਾ ਬਣਿਆ। ਦਾਸ ਦੀ ਜਾਂ ਜਿੱਥੇ ਜਿੱਥੇ ਪਰਾ ਜਹਾਂ ਲਾਣੇ ਤਾਂ ਖਾਣੇ ਨਾਨਕਾ ਸੱਚ ਹੈ। ਇਹ ਮੈਂ ਉਸ ਗੁਰਮੁਖ ਦਾ ਵੀਰ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਜਿਹੜਾ 350 ਕਿਲੋਮੀਟਰ 'ਤੇ, ਹਾਲਾਂਕਿ ਮੈਂ ਫੋਨ 'ਤੇ ਕਿਹਾ ਜੀ ਕਥਾ ਸੁਣ ਲਈ ਹੈ, ਸਮਾਪਤੀ ਹੋ ਗਈ ਵੀ ਤੁਸੀਂ ਕਾਹਦੇ ਲਈ ਖੇਚਲ ਕਰਦੇ ਹੋ, ਕਹਿੰਦੇ ਨਹੀਂ ਜੀ ਵੀ ਹੁਣ ਰਿਹਾ ਨਹੀਂ ਜਾਣਾ, ਇੱਕ ਵਾਰੀ ਮੇਲ ਮਿਲਾਪ ਹੋ ਜਾਏ ਅਤੇ ਮੈਂ ਕਿਹਾ ਠੀਕ ਹੈ ਤੁਹਾਡੇ ਮੈਨੂੰ ਦਰਸ਼ਨ ਹੋ ਜਾਣਗੇ, ਲਾਭ ਤਾਂ ਮੈਨੂੰ ਵੀ ਹੈ। ਗੁਰੂ ਕਿਰਪਾ ਕਰੇ ਉਹ ਗੁਰਮੁਖ ਕਈ ਘੰਟੇ ਦਾ ਸਫ਼ਰ ਕਰਕੇ ਪਹੁੰਚੇ। ਸ਼ਾਇਦ ਉਹ ਕਹਿੰਦੇ ਜੇ ਇੱਥੇ ਹੋਇਆ ਤਾਂ ਕਥਾ ਸੁਣਾਂਗਾ ਗੁਰਦੁਆਰੇ ਸਾਹਿਬ ਆ ਕੇ, ਨਹੀਂ ਤਾਂ ਫਿਰ ਮੈਂ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਟਿਕਾਣੇ ਦੁਆਰੇ ਫਿਰ ਪਹੁੰਚ ਜਾਣਾ। ਮੈਨੂੰ ਨਾ ਸ਼ਹਿਰਾਂ ਦੇ ਨਾਂ ਨਹੀਂ ਆਉਂਦੇ ਤਾਂ ਉਹਨਾਂ ਦੇ ਬੜੀ ਦੂਰ ਤੋਂ ਆਇਆ ਸੀ। ਅਤੇ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇਂ ਹੁਣ ਤੱਕ ਕਿਰਪਾ ਬਣਾਈ ਰੱਖੀ ਹੈ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਜਿਸ ਤਰ੍ਹਾਂ ਆਪਣੀ ਧਰਮ ਕਿਰਤੇ ਹੈ ਉਸੇ ਤਰ੍ਹਾਂ ਬਣਿਆ ਰਹੇ, ਤੁਹਾਡੀ ਅਸੀਸ ਰਹੇ। ਔਰ ਜੋ ਤੁਹਾਡਾ ਇਹ ਕਥਾ ਦਾ ਪਿਆਰ 50 ਸਿੱਕਾ ਜੋ ਵੀ ਆਪ ਨੇ ਭੇਟ ਇੱਕ ਚੈਰਿਟੀ ਦੀ ਅਮਾਨਤ ਹੈ। ਖਾਲਸਾ ਚੈਰਿਟੀ ਦੇ ਬੜੇ ਵੱਡੇ ਕਾਰ ਜਿਹੜੇ ਤਾਂ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਤੁਹਾਡੀ ਇਹ ਮਾਇਆ ਜਿੱਥੇ ਲੱਗੀ ਆਪਣੀ ਅੱਖਾਂ ਨਾਲ ਜਾ ਕੇ ਵੇਖ ਜ਼ਰੂਰ ਲਏ। 1100 ਵਿਦਿਆਰਥੀ ਪੜ੍ਹ ਰਹੇ ਹੈ, ਅੱਜ ਇੱਥੇ 1 ਕਰੋੜ ਰੁਪਏ ਲੱਗ ਚੁੱਕੇ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦਾ ਗੁਰਦੁਆਰਾ ਸਾਹਿਬ ਗੁੰਬਦ ਲੱਗ ਚੁੱਕਾ ਹੈ, ਸਹਿਜੇ ਚੱਲ ਰਿਹਾ। ਔਰ ਇਸ ਜਗ੍ਹਾ ਸ਼ਹੀਦਾਂ ਦਾ ਸਥਾਨ ਹੈ, ਉਹਦੀ ਸੇਵਾ ਚੱਲ ਰਹੀ ਹੈ, 75 ਲੱਖ ਉਹਦੇ 'ਤੇ ਲੱਗਣਾ ਹੈ, ਲਗਭਗ 50 ਲੱਖ ਇਹਦੇ 'ਤੇ, ਗੁਰੂ ਤੇਗ ਬਹਾਦਰ ਸਾਹਿਬ ਵਾਲੇ 'ਤੇ 2.5 ਕਰੋੜ ਰੁਪਏ ਇਹਦੇ 'ਤੇ ਲੱਗ ਗਿਆ ਅਕੈਡਮੀ 'ਤੇ। ਮਹਾਰਾਜ ਨੇ ਕਿਰਪਾ ਰੱਖੀ ਹੈ, ਕਿਸੇ ਦੇ ਅੱਗੇ ਹੱਥ ਕੱਢਣ ਦੀ ਲੋੜ ਨਹੀਂ ਪਈ। ਮੈਂ ਕਿਤੇ ਵਿਰਾਹ ਨਹੀਂ ਕਰਨ ਦੀ ਨਾ ਮਨ ਦੇ ਵਿੱਚ ਇੱਛਾ ਹੈ ਅਤੇ ਗੁਰੂ ਕਿਰਪਾ ਕਰੇ ਕਦੇ ਅਖੰਡ ਪਾਠ ਸਾਹਿਬ ਵੀ ਜਥੇ ਨੇ ਕੀਤੇ ਹੈ ਤਾਂ ਉਹ ਵੀ ਕਦੇ ਪ੍ਰੇਮੀ ਨੂੰ ਅੱਜ ਤੱਕ ਕਦੇ ਭੇਟਾ ਨਹੀਂ ਦੱਸੀ ਕਿ ਬਈ ਤੇਰਾ ਪ੍ਰੇਮ ਹੈ, ਭੇਟਾ ਦੱਸ। ਗੁਰੂ ਕਿਰਪਾ ਕਰੇ ਅਤੇ ਸਤਿਗੁਰੂ ਮਹਾਰਾਜ ਸਾਹਿਬ ਇਸੇ ਤਰ੍ਹਾਂ ਆਪ ਜੀ ਦੇ ਨਾਲ ਇੱਥੋਂ ਦੀਆਂ ਪ੍ਰਬੰਧਕ ਗੁਰਮੁਖ ਭਾਈ ਦਲਜੀਤ ਸਿੰਘ ਔਰ ਇਹਨਾਂ ਦੇ ਨਾਲ ਬਾਕੀ ਦੇ ਕਮੇਟੀ ਮੈਂਬਰ ਸਾਰਿਆਂ ਨੇ ਜੋ ਆਦਰ ਦਿੱਤਾ ਹੈ, ਪਿਆਰ ਦਿੱਤਾ ਹੈ, ਦਾਸ ਇਹਦੇ ਯੋਗ ਨੇ, ਬਹੁਤ ਸਨਮਾਨ ਦਿੱਤਾ ਹੈ ਔਰ ਬੜੀ ਇਕਾਗਰਤਾ ਬਖਸ਼ੀ ਹੈ। ਦੋ ਵੇਲੇ ਆ ਕੇ ਕਥਾ ਦਾ ਆਨੰਦ ਮਾਣਿਆ ਹੈ, ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਤੇ ਅੱਜ ਇਸ ਫੇਰੀ ਵਿੱਚ ਜਾਂ 97 ਤੋਂ ਲੈ ਕੇ ਪਹਿਲਾਂ ਕਦੇ ਵੀ ਕਿਤੇ ਬੋਲਣ ਵਿੱਚ ਕਿਤੇ ਉਕਾਈ ਹੋਵੇ, ਆਪ ਸੰਗਤ ਗੁਰੂ ਦਾ ਰੂਪ ਹੈ, ਸੋਧ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜੇ ਕਿਸੇ ਨੂੰ ਅਗਿਆਨ ਦੇ ਕਾਰਨ ਕਿਤੇ ਭੁਲੇਖਾ ਪੈ ਗਿਆ ਹੋਵੇ, ਉਹਨੂੰ ਦਾਸ ਨੂੰ ਮਿਲ ਕੇ ਆਪਣਾ ਭੁਲੇਖਾ ਦੂਰ ਕਰ ਲੈਣਾ ਚਾਹੀਦਾ। ਮੈਂ ਉਡੀਕ ਕਰ ਰਿਹਾ ਵੀ ਸ਼ਾਇਦ ਕੋਈ ਭੁਲੇਖਾ ਦੂਰ ਕਰਨ ਵਾਲਾ ਆਏਗਾ ਮੇਰੇ ਕੋਲ, ਪਰ ਨਹੀਂ, ਅਜੇ ਨਾਰਾਜ਼ ਲੱਗਦੇ ਆ ਗੁਰਮੁਖ, ਪਰੇ ਪਰੇ ਗੱਲਾਂ ਕਰਦੇ ਆ, ਦਰਸ਼ਨ ਨਹੀਂ ਕਰਦੇ। ਚਲੋ ਜੋ ਉਹਨਾਂ ਦੀ ਰਜ਼ਾ ਹੈ, ਉਹਨਾਂ ਚ ਕਾਰੀ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।